साहिब सच्चे पातशाह जी दे पावन पवित्र हाजूरी अंदर हफ्तावारी विशेष दीवान दी आप जी हाजरी पर रहे हो। अमृत गुरबाणी दा रस पीना कीर्तन आप जी नूं सत्कार योग भाई साहब जी कोणा ने सरवण कराया है। आओ अपने अंदर नूं टिकाण दा आपां यतन करिए। धन गुरु ग्रंथ साहब जी दे अमृत बचना दी और गुरु इतिहास नाल संबंधित कुछ घटनावां आप नाल साझियां कर सकां। आप जी दे चरणां च सिर्फ इको एक बेनती है कि एकाग्रता आप जी जरूर बना के रखना। विचार प्रारंभ करन तो पहला गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब दी बाणी दे अंदर रूहानियत परमार्थ ते मार्ग ते चलन वाले प्रभु प्यारियां नूं वख-वख नामां दे नाल संबोधित कीता गया है। अमृत बाणी विच परमेश्वर दे मार्ग दे पांधी नूं भगत शब्द नाल सत्कार दिता गया। श्वास श्वास बंदगी करन वाले गुरमुख नूं संत पद दे नाल सन्मानिया गया। परमेश्वर दे चरणा विच जुड़े हुए कीर्तन करन वाले नाम रसिए नूं साध शब्द नाल भी मुखातब किया गया। बाणी विच गुरमुख शब्द भी परवानिया गया। पर इन्हां सारे शब्दां दे इन्हां सत्कार शब्दां दे नाल नाल गुरु ग्रंथ साहिब जी दी बाणी ने एक विलखण शब्द सानू दिता ते उस शब्द नूं आपां सिख और गुरसिख कहिंदे। सिख प्रकरण है, सिख कौन? गुरु ग्रंथ साहिब दे शब्द दी रोशनी च देखना है, ना के अपनी खौन दी बनाई कोई परिभाषा विच। सतगुरु दे अमृत वचन एक औंदा है, वो पौड़ी है सोच राग दी। तन गुरु नानक साहिब जी दी जोत ने परमेश्वर दी भगती करन वाले जबान तो सिमरन करन वाले कीर्तन करन वाले मन नूं साधन वाले परमार्थ विच अपनी जिंदगी नूं कमान वाले किसे विच नुक्स किसे विच ऐब जां किसे विच घाट देखण दी तां सारिआं दे गुणां नूं सलाया। पर अखीर ते आके गुरसिख दी जदों गल कीती उदो सतगुरु सच्चे पातशाह जी दे अंदर दा प्यार दा वलवला कदी आपां समझी। असीं इह पौड़ी पढ़ने कि धन धन भाग तिन्ना भगत जना जो हर नामा हर मुख कहते हैं। अर्थ बड़े स्पष्ट ने, कहने उन्हां भगतां नूं धन कहो उन्हां दे भाग धनता योग ने किन्हां दे जिहड़े भगत अपनी रसना तो परमात्मा दे वाहिगुरु जी दे नाम नूं कहिंदे। बाणी विच भगत दी उपमा बहुत कीती गई, इत्थों तक कि बाबा फरीद साहिब जी जैसे महान दरवेश उन्होंने भगत के गुणा नूं बयान करदिआं उहदी जिंदगी के तीन महान लक्षण दसे। कहन लगे भगत उसका नाम नहीं कि जिहड़ा भगती करके अपना प्रभाव दुनिया से बना ली नाटक चेतक वाले पासे करामात वाले पासे चुले। कहन लगे भगत होवे जिस कोल तिना लोकां दी सोझी है पर दुनिया विच एक अयाने दी तरह न्याणे दी तरह रहिंदा है। कहन लगे उहदे शब्द विच इतना बल है एक शब्द कह ते धरती हिल सकदी है। पर इन्ना तान कौन दे बावजूद भी संसार विच भय रब तो खा के निताना बन के रहिंदा। ते नाल तीसरा वचन कीता कि उहदे कोल भावे खान नूं सुक्की रोटी क्यों ना होवे ते कई दिनां दा भुखा होवे ਉਹ ਆਪਣੇ ਰੱਬ ਵੱਲੋਂ ਮਿਲੀ ਕੋਈ ਦਾਤ ਨੂੰ ਹੀ ਸੰਸਾਰ ਵਿੱਚ ਵੰਡ ਕੇ ਖਾਂਦਾ ਹੈ। ਭਗਤ ਦੇ ਤਿੰਨ ਲਕਸ਼ਣ ਨੇ ਕਿ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ। ਕੋਈ ਐਸਾ ਭਗਤ ਸਦਾ ਹੈ ਜਿਹਦੇ ਕੋਲ ਇਹ ਲਕਸ਼ਣ ਨੇ ਉਹਨੂੰ ਭਗਤ ਕਿਹਾ ਗਿਆ ਹੈ। ਬਾਣੀ ਵਿੱਚ ਭਗਤ ਦੀ ਹੋਰ ਵੀ ਉਪਮਾ ਬਹੁਤ ਕੀਤੀ ਪਰ ਆਪਾਂ ਆਪਣੇ ਵਿਸ਼ੇ ਵੱਲ ਆਉਣਾ ਹੈ ਕਿ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿੰਦੇ। ਜਿਹੜੇ ਮੁਖ ਤੋਂ ਖਰੀ ਕਹਿੰਦੇ ਨੇ ਉਹਨਾਂ ਦੇ ਭਾਗ ਧਨ। ਅਗਲੀ ਤੁਕ ਹੈ ਧਨ ਧਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਵਨੀ ਸੁਣਦੇ। ਉਹਨਾਂ ਸੰਤ ਜਨਾ ਦੇ ਭਾਗ ਧਨਤਾ ਜੋਗ ਜਿਹੜੇ ਆਪਣੇ ਕੰਨਾਂ ਨਾਲ ਖਰੀ ਦੇ ਜਸ ਨੂੰ ਪਰਮਾਤਮਾ ਦੀ ਕੀਰਤੀ ਨੂੰ ਸੁਣਦੇ। ਤੀਸਰਾ ਬਚਨ ਧਨ ਧਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਦੇ। ਪਹਿਲਾ ਭਗਤ, ਉਸ ਤੋਂ ਬਾਅਦ ਸੰਤ। ਭਗਤ ਧਨ ਉਹ ਜਿਹੜਾ ਆਪਣੇ ਮੁਖ ਤੋਂ ਪ੍ਰਭੂ ਨੂੰ ਪੁਕਾਰੇ। ਸੰਤ ਧਨ ਉਹ ਜਿਹੜਾ ਕੰਨਾਂ ਨਾਲ ਪਰਮਾਤਮਾ ਦਾ ਯਸ ਸਰਵਨ ਕਰੇ। ਤੇ ਸਾਧ ਜਨ ਭਲਾ ਉਹ ਜਿਹੜਾ ਖਰੀ ਦਾ ਕੀਰਤਨ ਕਰ ਕਰਕੇ ਅੰਦਰੋਂ ਗੁਣਵਾਨ ਬਣ ਜਾਏ। ਧੰਨ ਧੰਨ ਭਾਗ ਤਿੰਨਾ ਸਾਧ ਜਣਾ ਹਰ ਕੀਰਤਨ ਗਾਏ ਗੁਣੀ ਜਨ ਬਣ ਪਿਆ ਤੇ ਚੌਥਾ ਵਚਨ ਕਿਹਾ ਧੰਨ ਧੰਨ ਭਾਗ ਤਿੰਨਾ ਗੁਰਮੁਖਾਂ ਕਹਿੰਦੇ ਨੇ ਉਹਨਾਂ ਗੁਰਮੁਖਾਂ ਦੇ ਭਾਗ ਵੀ ਧੰਤਾ ਯੋਗ ਨੇ ਜੋ ਗੁਰ ਸਿੱਖ ਲੈ ਮਨ ਚਿੰਤਿਆ ਜਿਨ੍ਹਾਂ ਨੇ ਗੁਰੂ ਦੀ ਸਮਤ ਲੈ ਕੇ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤ ਲਿਆ ਹੁਣ ਇਹ ਚਾਰ ਸ਼ਬਦ ਬਾਣੀ ਵਿੱਚ ਅਸੀਂ ਵਾਰ ਵਾਰ ਪੜ੍ਹਨੇ ਇੱਥੇ ਦੇਖੋ ਕਿਸੇ ਭਗਤ ਨੂੰ ਨਿੰਦਿਆ ਨਹੀਂ ਕਿਸੇ ਸੰਤ ਜਨ ਪ੍ਰਭੂ ਦੇ ਜਸ ਕਰਨ ਵਾਲੇ ਦੀ ਸੁਣਨ ਵਾਲੇ ਦੀ ਕੋਈ ਬਦਖੋਈ ਨਹੀਂ ਕਿਸੇ ਸਾਧ ਕੀਰਤਨ ਕਰਨ ਵਾਲੇ ਦੀ ਪ੍ਰਭੂ ਦੀ ਕੀਰਤੀ ਗਾਉਣ ਵਾਲੇ ਨੂੰ ਨੀਵਾਂ ਨਹੀਂ ਦਿਖਾਇਆ ਗੁਰਮੁਖ ਨੂੰ ਵੀ ਉੱਚੇ ਸ਼ਬਦਾਂ ਨਾਲ ਸੰਬੋਧਨ ਕੀਤਾ ਫਿਰ ਸ਼ਬਦ ਵੱਲ ਧਿਆਨ ਦੇਣਾ ਕਿ ਧੰਨ ਧੰਨ ਭਾਗ ਜਿਨ੍ਹਾਂ ਭਗਤ ਜਨਾ ਜੋ ਹਰਨਾਮਾ ਹਰਮੁਖ ਕਹਿਤਿਆ ਧੰਨ ਧੰਨ ਭਾਗ ਜਿਨ੍ਹਾਂ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਦਿਆਂ ਧੰਨ ਧੰਨ ਭਾਗ ਜਿਨ੍ਹਾਂ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਦਿਆ ਧੰਨ ਧੰਨ ਭਾਗ ਤਿੰਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਚਿਣਤਿਆ ਸਭ ਨੂੰ ਅਦਬ ਦੇ ਕੇ ਅਖੀਰ ਵਿੱਚ ਕਹਿਣ ਲੱਗੇ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਦੇ ਹੁਣ ਅਸੀਂ ਇਹ ਸ਼ਬਦ ਪੜ੍ਹਨੇ ਕਿ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਦਿਆ ਧੰਨ ਗੁਰੂ ਰਾਮਦਾਸ ਦੇ ਬਚਨ ਨੇ ਕਹਿੰਦੇ ਸਭ ਤੋਂ ਵੱਡੇ ਭਾਗ ਨੇ ਉਹਨਾਂ ਗੁਰ ਸਿੱਖਾਂ ਦੇ ਜਿਹੜੇ ਗੁਰੂ ਕੇ ਸਿੱਖ ਆਪਣੇ ਗੁਰੂ ਦੇ ਚਰਨਾਂ ਵਿੱਚ ਡਿੱਗ ਪਏ ਹੁਣ ਇੱਥੇ ਮੈਂ ਕੁਛ ਬੇਨਤੀਆਂ ਕਰਨੀਆਂ ਪਿਆਰੋ ਇੱਕ ਗੱਲ ਯਾਦ ਰੱਖਿਓ ਸਿੱਖੀ ਦੇ ਬਾਹਰ ਦੇ ਚਿੰਨ੍ਹ ਵੀ ਨੇ ਪਰ ਉਹ ਬਾਹਰ ਦੇ ਚਿੰਨ੍ਹ ਪ੍ਰਤੀਕ ਸਨ ਅੰਦਰ ਦੇ ਜੀਵਨ ਨੂੰ ਜੇ ਬਾਹਰ ਦੇ ਚਿੰਨ੍ਹ ਰਹਿ ਜਾਣ ਅੰਦਰ ਦਾ ਜੀਵਨ ਗਵਾਚ ਜਾਏ ਤੇ ਲੋਕ ਕਈ ਵਾਰੀ ਬਾਹਰ ਦੀਆਂ ਨਿਸ਼ਾਨੀਆਂ ਉੱਤੇ ਵੀ ਸ਼ੱਕ ਕਰਨ ਲੱਗ ਪੈਂਦੇ ਇਹ ਮਹਿਸੂਸ ਨਾ ਕਰਿਓ ਇਸ ਹਕੀਕਤ ਨੂੰ ਆਪਾਂ ਸਮਝੀਏ ਚਾਹੇ ਅਸੀਂ ਪ੍ਰਚਾਰਕ ਹਾਂ ਚਾਹੇ ਕੋਈ ਸੰਤ ਹੈ ਭਾਵਾਂ ਕੋਈ ਕੀਰਤਨ ਕਰਨ ਵਾਲਾ ਤੇ ਭਾਵਾਂ ਕੋਈ ਸੱਜਣ ਬਾਣੀ ਪੜ੍ਹਨ ਵਾਲਾ ਸੰਗਤ ਵਿੱਚ ਗਏ ਬਾਹਰ ਦੇ ਧਰਮ ਦੇ ਨਿਸ਼ਾਨ ਓਨੀ ਦੇਰ ਤੱਕ ਸਤਿਕਾਰਕ ਨੇ ਜਿੰਨੀ ਦੇਰ ਤੱਕ ਉਹਦੇ ਪਿੱਛੇ ਜੀਵਨ ਹੋਵੇਗਾ ਜੇ ਪਿਆਰਿਓ ਬਾਹਰ ਤਾਂ ਖੇਤ ਨੂੰ ਵਾੜ ਕੀਤੀਏ ਤੇ ਅੰਦਰ ਕੁਝ ਬੀਜਿਆ ਨਹੀਂ ਉਸ ਖੇਤ ਦੀ ਵਾੜ ਦਾ ਲਾਭ ਕੀ ਬਾਹਰ ਤਾਂ ਕਿਸੇ ਨੇ ਦੁਕਾਨ ਦੇ ਉੱਤੇ ਹੀਰਿਆਂ ਦੀ ਵਪਾਰੀ ਦਾ ਬੋਰਡ ਲਾਇਆ ਇਹ ਹੀਰਿਆਂ ਦੀ ਦੁਕਾਨ ਹੈ ਤੇ ਅੰਦਰ ਕੇਵਲ ਕੱਚ ਇਕੱਠਾ ਕੀਤਾ ਉਸ ਲਾਏ ਕੋਈ ਬੋਰਡ ਦੀ ਤੋਹੀਨ ਹੈ ਆਪਾਂ ਬਾਹਰ ਨਿਸ਼ਾਨ ਸਾਹਿਬ ਲਾਇਆ ਇਹ ਕਾਸ ਲਈ ਕਿ ਇਸ ਕਰਕੇ ਇਹ ਉਹ ਥਾਂ ਹੈ ਕਿ ਜਿੱਥੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣੀ ਜਾ ਸਕਦੀ ਹੈ ਨਿਸ਼ਾਨ ਸਾਹਿਬ ਪ੍ਰਤੀਕ ਹੈ ਤੇ ਕੀਰਤਨ ਹੁੰਦਾ ਹੈ ਨਿਸ਼ਾਨ ਸਾਹਿਬ ਪ੍ਰਤੀਕ ਹੈ ਤੇ ਸੰਗਤ ਵਿੱਚ ਲੰਗਰ ਚੱਲਦਾ ਹੈ ਨਿਸ਼ਾਨ ਸਾਹਿਬ ਪ੍ਰਤੀਕ ਹੈ ਕਿ ਟੁੱਟਿਆਂ ਦਾ ਡਿੱਗਿਆਂ ਦਾ ਖਿੜਕੀਆਂ ਦਾ ਸਹਾਰਾ ਬਣੇਗਾ ਇੱਥੇ ਕੋਈ ਨਾ ਕੋਈ ਤੇ ਜੇ ਪਿਆਰਿਓ ਕੋਈ ਬੰਦਾ ਮੈਨੂੰ ਬਖਸ਼ ਦਿਓ ਜਿਹੜਾ ਸ਼ਬਦ ਵਰਤਣ ਲੱਗਾ ਕੋਈ ਇਨਸਾਨ ਜਿੱਥੇ ਵੱਧ ਕਰਮ ਹੁੰਦੇ ਹੋਣ ਉੱਥੇ ਨਿਸ਼ਾਨ ਸਾਹਿਬ ਲਾਣ ਦਾ ਕਦੀ ਹੀਆ ਨਹੀਂ ਕਰੇਗਾ ਨਿਸ਼ਾਨ ਸਾਹਿਬ ਪ੍ਰਤੀਕ ਹੈ ਸ਼ੁਭ ਗੁਣਾਂ ਦੀ ਸੰਸਥਾ ਦਾ ਤੇ ਜਿੱਥੇ ਕੇਸਰੀ ਨਿਸ਼ਾਨ ਝੋਲਦਾ ਹੋਵੇ ਤੇ ਉਹਦੇ ਥੱਲੇ ਬੈਠ ਕੇ ਕੁਕਰਮ ਕੋਈ ਕਰਦਾ ਹੋਵੇ ਪਿਆਰੇ ਉਸ ਨਿਸ਼ਾਨ ਦੀ ਤੋਹੀਨ ਹੋਵੇ ਗੁਰਸਿੱਖੀ ਕੀ ਹੈ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਕਿਹੜੇ ਗੁਰਸਿੱਖ ਜੀ ਜਿਨ੍ਹਾਂ ਦੇ ਸਭ ਤੋਂ ਵੱਡੇ ਭਾਗ ਬੇਨਤੀ ਸਮਝਿਓ ਮੈਂ ਭਾਈ ਗੁਰਦਾਸ ਜੀ ਨੂੰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਪ੍ਰਮਾਣ ਲੈ ਇੱਕ ਸਲੋਕ ਤਾਂ ਆਪ ਗੁਰੂ ਰਾਮਦਾਸ ਜੀ ਦਾ ਪੜ੍ਹਦੇ ਤੇ ਉਹ ਤੁਹਾਨੂੰ ਸਭ ਨੂੰ ਬਾਣੀ ਪੜ੍ਹਨ ਵਾਲਿਆਂ ਨੂੰ ਚੇਤੇ ਵੇ ਕੌਣ ਹੈ ਗੁਰੂ ਕਾ ਸਿੱਖ ਕੇਵਲ ਆਪਣੇ ਆਪ ਨੂੰ ਦਾਅਵਾ ਪੇਸ਼ ਕਰਨ ਵਾਲਾ ਮੈਂ ਸਭ ਤੋਂ ਯਾਦੀ ਸਿੱਖੀ ਕਮਾਨਾ ਨਹੀਂ ਭਾਈ ਗੁਰਦਾਸ ਜੀ ਨੇ ਤਾਂ ਇੱਕ ਬਚਨ ਕਿਹਾ ਕਹਿੰਦੇ ਗੁਰੂ ਦਾ ਸਿੱਖ ਉਹਦਾ ਪਹਿਲਾ ਲਕਸ਼ਣ ਹੀ ਇਹ ਵੇ ਕਿ ਜੀਵਨ ਕਮਾਉਣ ਦੇ ਬਾਵਜੂਦ ਵੀ ਕਦੀ ਆਪਣੇ ਅੰਦਰ ਦੀ ਖੌਮੇ ਆਪਣੇ ਅੰਦਰ ਦੀ ਖੰਗਤਾ ਨਹੀਂ ਉਹ ਪਕੜਦਾ ਅਸਲ ਵਿੱਚ ਉਹ ਗੁਰਮਤ ਕਮਾਉਂਦਿਆਂ ਹੋਇਆ ਵੀ ਗੁਰਮਤ ਵਿੱਚ ਨਿਮਰਤਾ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ ਪਹਿਲਾਂ ਅਸੀਂ ਦੇਖੀਏ ਸਿੱਖ ਤੋਂ ਗੁਰਸਿੱਖ ਕਿਵੇਂ ਅਸੀਂ ਜਦੋਂ ਗੁਰੂ ਰਾਮਦਾਸ ਜੀ ਦਾ ਬਚਨ ਪੜ੍ਹਨੇ ਤੇ ਸ਼ੁਰੂਆਤ ਹੁੰਦੀ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾ ਹੈ ਗੁਰਸਿੱਖ ਤੋਂ ਨਹੀਂ ਸਿੱਖ ਤੋਂ ਸ਼ੁਰੂ ਕਰਦੇ ਕਿਉਂਕਿ ਗੁਰਸਿੱਖ ਤਾਂ ਬਣੇਗਾ ਜਦੋਂ ਸਿੱਖ ਦੇ ਵਿੱਚ ਗੁਰੂ ਵਰਤਣ ਲੱਗ ਪਏਗਾ ਤੇ ਗੁਰਸਿੱਖ ਕਦੋਂ ਕੋਈ ਬਣਦਾ ਕਹਿੰਦੇ ਜੇ ਤੂੰ ਆਪਣੇ ਆਪ ਨੂੰ ਗੁਰੂ ਕਾ ਸਿੱਖ ਅਖਵਾਨੇ, ਆਪਾਂ ਸਾਰੇ ਕਹਿੰਦੇ ਹਾਂ, ਜੇ ਤੂੰ ਪੁੱਛੇ ਤੁਸੀਂ ਕੌਣ ਹੁੰਦੇ ਹੋ, ਅਸੀਂ ਜੀ ਸਿੱਖ ਹੁੰਦੇ ਹਾਂ, ਦਾਰੂ ਪੀਣ ਵਾਲਾ ਵੀ ਸਿੱਖ, ਕੁਕਰਮ ਕਰਨ ਵਾਲਾ ਵੀ ਸਿੱਖ, ਪਰਾਇਆ ਹੱਥ ਖਾਣ ਵਾਲਾ ਵੀ ਸਿੱਖ, ਗੁਰੂ ਕੀ ਗੋਲਕ ਨੂੰ ਕੁੰਡੀ ਲਾਉਣ ਵਾਲਾ ਵੀ ਸਿੱਖ, ਸਾਰੇ ਅਸੀਂ ਸ਼ਬਦ ਵਰਤੀ ਜਾਂਦੇ ਹਾਂ, ਅਸੀਂ ਜੀ ਸਿੱਖ ਅਖਵਾਨੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਕੇ ਦੇਖੀਏ, ਬਾਬਾ ਜੀ ਅਸੀਂ ਸਿੱਖ ਅਖਵਾਨੇ ਹਾਂ, ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡੇ ਸਿੱਖ ਹੈ ਵੀ ਹਾਂ ਕਿ ਨਹੀਂ। ਮੇਰੇ ਗੁਰੂ ਰਾਮਦਾਸ ਜੀ ਨੇ ਕਿਆ ਕਹਿਣ ਲੱਗੇ, ਜੇ ਸਿੱਖ ਅਖਵਾਨੇ ਨਾ ਤੇ ਸਭ ਤੋਂ ਪਹਿਲਾਂ ਇਹ ਕੰਮ ਕਰੀ ਕਿ ਜਦੋਂ ਲੋਕ ਕੋਕ ਨੀਂਦ ਵੀ ਸੁੱਤੇ ਹੋਣਗੇ, ਤੂੰ ਆਪਣੇ ਬਿਸਤਰੇ ਨੂੰ ਛੱਡ ਕੇ ਪਰਮਾਤਮਾ ਦੇ ਗੀਤ ਗਾ, ਫਿਰ ਦੇਖਿਓ ਕਿਉਂ ਨੀ ਪ੍ਰਚਾਰ ਹੋਵੇਗਾ ਸਿੱਖੀ ਦਾ। ਕਹਿਣ ਲੱਗੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਅਖਵਾਉਂਦਾ ਹੈ ਮੈਂ ਸਿੱਖਾਂ, ਸੋ ਭਲਕੇ ਉੱਠ ਹਰ ਨਾਮ ਧਿਆਵੇ, ਭਲਕੇ ਸਵਖਤੇ ਉੱਠੇ ਤੇ ਉੱਠਦਿਆਂ ਸਾਰ ਆਪਣੀ ਰਸਨਾ ਤੋਂ ਸਤਨਾਮ ਵਾਹਿਗੁਰੂ ਗੁਰੂ ਦੇ ਦਿੱਤੇ ਕੋਈ ਗੁਰਮੰਤਰ ਦਾ ਜਾਪ ਕਰਨਾ ਸ਼ੁਰੂ ਕਰ। ਹੁਣ ਇੱਥੇ ਵੀ ਛੋਟੀ ਛੋਟੀ ਗੱਲ ਸਾਨੂੰ ਭਰਮ ਬਣਦੀ, ਕਈ ਵਾਰੀ ਅਸੀਂ ਪੁੱਛਦੇ ਹਾਂ ਕਿ ਉੱਠਦਿਆਂ ਸਾਰ ਸਿਮਰਨ ਕਰ ਲਈ, ਕਿ ਬੁਰਸ਼ ਕਰਨ ਤੋਂ ਬਿਨਾਂ ਸਿਮਰਨ ਹੋ ਸਕਦਾ ਹੈ, ਕਿ ਇੱਕੋ ਦਮ ਬਿਸਤਰੇ ਵਿੱਚੋਂ ਉੱਠਿਆਂ ਵਾਹਿਗੁਰੂ ਕਹਿ ਸਕਦੇ ਹਾਂ। ਗੁਰੂ ਕੇ ਸਿੱਖੋ, ਸਿਮਰਨ ਦਾ ਸੰਬੰਧ ਸਾਡੇ ਦੰਦਾਂ ਦੇ ਸਾਫ਼ ਕਰਨ ਨਾਲ ਨਹੀਂ, ਸਿਮਰਨ ਦਾ ਸੰਬੰਧ ਸਾਡੇ ਮੂੰਹ ਤੇ ਪਾਣੀ ਦੇ ਛੱਤੇ ਮਾਰਨ ਨਾਲ ਨਹੀਂ, ਸਿਮਰਨ ਦਾ ਸੰਬੰਧ ਸਾਡੇ ਸਵਾਸ ਨਾਲ ਹੈ। ਜਿੰਨੀ ਦੇਰ ਤੱਕ ਤੇਰੇ ਸਵਾਸ ਜਿੱਥੇ ਵੀ ਚੱਲਦੇ ਹੋਣ ਰੱਬ ਨੂੰ ਯਾਦ ਕਰੀ, ਕਿਉਂਕਿ ਸਿਮਰਨ ਨੇ ਤਾਂ ਤੇਰੇ ਅੰਦਰ ਨੂੰ ਪਵਿੱਤਰ ਕਰਨਾ, ਪਾਣੀ ਨੇ ਮੁੱਖ ਨੂੰ ਪਵਿੱਤਰ ਨਹੀਂ ਕਰਨਾ। ਯਾਦ ਰੱਖਿਓ, ਮੁੱਖ ਤਾਂ ਪਵਿੱਤਰ ਹੁੰਦਾ ਸਿਮਰਨ ਨਾਲ। ਮੇਰੇ ਸਾਹਿਬ ਨੇ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਭਲਕੇ ਦਾ ਅਰਥ ਕੱਲ ਨਹੀਂ, ਭਲਕੇ ਦਾ ਅਰਥ ਸਵੇਰੇ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਅਗਲਾ ਕੰਮ ਕੀ ਕਰੇ, ਉੱਠਣ ਨੂੰ ਚਿੱਤ ਨਹੀਂ ਬੰਦੇ ਦਾ ਕਰਦਾ, ਪਰ ਇਹ ਗੱਲ ਯਾਦ ਰੱਖੋ, ਜਿਹੜੀ ਚੀਜ਼ ਅਸੀਂ ਰਾਤ ਨੂੰ ਚਿੰਤਨ ਕਰਕੇ ਸੋਵਾਂਗੇ, ਸਵੇਰੇ ਉਹ ਸਾਡੇ ਯਾਦ ਵਿੱਚ ਜ਼ਰੂਰ ਆਵੇਗੀ। ਜੋ ਕੁਝ ਅਸੀਂ ਸੋਚ ਕੇ ਸੋਵਾਂਗੇ, ਕਈ ਵਾਰੀ ਸੁਪਨੇ ਬਣ ਜਾਂਦੇ ਨੇ। ਅਸੀਂ ਕਹਿੰਦੇ ਹਾਂ ਵੀ ਸਵੇਰੇ ਜਾ ਕਿਵੇਂ ਆਵੇ। ਇੱਥੇ ਇੱਕ ਬੇਨਤੀ ਕਰਾਂ, ਭਾਵੇਂ ਤੁਸੀਂ ਕੰਮ ਕਾਰ ਕਰਨ ਵਾਲੇ ਹੋ, ਆਪਣੇ ਦਿਨ ਰਾਤ ਕੰਮ ਕਰਦੇ ਹੋ, ਪਰ ਫਿਰ ਵੀ ਸਮਾਂ ਐਸਾ ਮੁਕਰਰ ਕਰੋ ਜਿਹਦੇ ਵਿੱਚ ਪਿਆਰੇ ਨੂੰ ਯਾਦ ਕੀਤਾ ਜਾਏ। ਤੇ ਜੇ ਕਿਸੇ ਨੂੰ ਰਾਤ ਦਾ ਸਮਾਂ ਸੌਣ ਨੂੰ ਮਿਲਿਆ ਤੇ ਪਿਆਰੇ, ਸਵੇਰ ਦਾ ਜਾਗਣਾ ਤਾਂ ਹੀ ਨੇਮ ਨਾਲ ਬਣੇਗਾ ਜੇ ਬੰਦੇ ਨੂੰ ਪਹਿਲਾਂ ਨੇਮ ਨਾਲ ਸੌਣ ਦੀ ਜਾਚ ਆ ਜਾਏ। ਜਿਹਨੇ ਨੇਮ ਨਾਲ ਸੌਣਾ ਨਹੀਂ ਉਹਨੇ ਜਾਗਣਾ ਕਿਹੜੇ ਵੇਲੇ? ਕਹਿੰਦੇ ਨੇ ਕੰਮ ਕਰੀ ਹੈ ਬੜਾ ਮੁਸ਼ਕਲ, ਖਾਸ ਕਰਕੇ ਅੰਮ੍ਰਿਤ ਵੇਲਾ ਜਿਹਨੂੰ ਅਸੀਂ ਕਹਿੰਦੇ ਹਾਂ, ਸਾਰੀ ਰਾਤ ਬੰਦਾ ਪੀੜ ਨਾਲ ਕੁਰਲਾਏ, ਰੋਗੀ ਦੀ ਵੀ ਅੱਖ ਸਵੇਰੇ ਲੱਗ ਜਾਂਦੀ ਹੈ। ਯਾਦ ਰੱਖੋ, ਕਿਸੇ ਦੀ ਮੌਤ ਕੋਈ ਹੋਵੇ, ਲਾਸ਼ ਕੋਲ ਬੰਦਾ ਬੈਠਾ ਹੋਵੇ ਮ੍ਰਿਤਕ ਦੇਹ ਕੋਲ, ਮ੍ਰਿਤਕ ਦੇਹ ਕੋਲ ਵੀ ਸਵੇਰੇ ਦਿਨ ਦੇ ਚੜ੍ਹਾਅ ਨਾਲ ਲੋਕੀ ਨੀਂਦ ਦੇ ਝੋਕੇ ਲੈਣ ਲੱਗ ਪੈਂਦੇ। ਗੁਰੂ ਜੀ ਕਹਿੰਦੇ ਕੰਮ ਕਰੀ ਕਿ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾ ਹੋਏ। ਇੱਕ ਕੰਮ ਕਰੀ, ਇਹ ਉਦਮ ਕਰ ਲਈ, ਉਪਰਾਲਾ ਕਰ ਲਈ, ਉੱਠ ਪਈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾ ਹੋਏ। ਇਸ਼ਨਾਨ ਕਰ, ਭਾਵੇਂ ਗੁਰਮੁਖਾਂ ਨੇ ਅੰਮ੍ਰਿਤ ਸਰ ਦੇ ਅਰਥ ਅੰਮ੍ਰਿਤ ਸਰੋਵਰ ਵੀ ਕੀਤੇ ਨੇ, ਇਹਦਾ ਭਾਵ ਸੀ ਪਿੰਡੇ ਤੇ ਪਾਣੀ ਪਾਇਆ ਤੇ ਚਮੜੀ ਪਾਣੀ ਨਾਲ ਧੁੱਪ ਗਈ। ਹੁਣ ਅਗਲਾ ਕੰਮ ਕਰ ਲਈ, ਸਰੀਰ ਦੇ ਇਸ਼ਨਾਨ ਤੋਂ ਬਾਅਦ ਗੁਰੂ ਕੀ ਬਾਣੀ ਦੇ ਅੰਮ੍ਰਿਤ ਸਰੋਵਰ ਵਿੱਚ ਡੁੱਬੀ ਮਾਰੀ। ਜੇ ਤੂੰ ਤਨ ਸਵੇਰੇ ਧੋਣਾ ਪਸੰਦ ਕਰਨਾ ਤੇ ਅੰਮ੍ਰਿਤ ਵੇਲੇ ਆਪਣੇ ਮਨ ਨੂੰ ਬਾਣੀ ਨਾਲ ਜ਼ਰੂਰ ਧੋ ਲੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਸਿਮਰਨ ਕਰਨ ਤੋਂ ਬਾਅਦ ਦਿਨ ਦਾ ਚੜ੍ਹਾ ਹੋਇਆ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਦਿਨ ਚੜ੍ਹੇ ਤੇ ਆਪਣੀ ਰਸਨਾ ਤੋਂ ਬਾਣੀ ਗਾ, ਤੇ ਗਾਣ ਦਾ ਸੰਬੰਧ ਇਕੱਲੇ ਸਾਜ ਨਾਲ ਨਹੀਂ। ਆਪਾਂ ਕਹਾਂਗੇ ਜੀ ਇਹ ਤਾਂ ਰਾਗੀਆਂ ਕੀਰਤਨੀਆਂ ਨੂੰ ਕਿਹਾ ਗਾਓ, ਨਹੀਂ ਗਾ ਰਿਹਾ, ਗਾਣ ਦਾ ਸੰਬੰਧ ਗਲੇ ਨਾਲ ਵੀ ਨਹੀਂ ਹੋਊ। ਠੀਕ ਹੈ, ਸੰਗਤ ਵਿੱਚ ਗਾਉਣ ਲਈ ਗਲਾ ਚਾਹੀਦਾ ਹੈ, ਪਰ ਜੇ ਰੱਬ ਨੂੰ ਰਿਝਾਉਣਾ ਹੋਵੇ ਨਾ ਤੇ ਚੋਖੇ ਗਲੇ ਦੇ ਸੁਰ ਦੀ ਲੋੜ ਨਹੀਂ। ਇੱਕ ਸਾਲ ਦਾ ਬੱਚਾ ਤੋਪ ਦੀ ਜ਼ਬਾਨ ਵਿੱਚ ਬੋਲਦਾ ਹੈ, ਵਿਦਵਾਨ ਨੂੰ ਪੁੱਛੋ, ਕਹੇਗਾ ਕਿ ਇਸ ਬੱਚੇ ਨੂੰ ਅਜੇ ਤਾਂ ਸ਼ਬਦ ਉਚਾਰਨ ਕਰਨ ਦੀ ਅਕਲ ਨਹੀਂ, ਪਰ ਮਾਂ ਨੂੰ ਪੁੱਛ ਕੇ ਦੇਖੋ, ਮਾਂ ਨੂੰ ਤਾਂ ਬੱਚੇ ਦੇ ਤੋਤਲੇ ਸ਼ਬਦ ਵੀ ਅੰਦਰ ਘਰ ਕਰੀ ਜਾਂਦੇ। ਤੂੰ ਗਾ, ਜੋ ਕੋਈ ਤੈਨੂੰ ਆਉਂਦਾ ਤੂੰ ਪੁਕਾਰ ਉਹਨੂੰ। ਫਿਰ ਕਹਿਣ ਲੱਗੇ, ਫਿਰ ਚੜ੍ਹੇ ਦਿਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ, ਬਹਿੰਦਿਆਂ ਉੱਠਦਿਆਂ ਕਿੰਨਾ ਸੋਹਣਾ ਤਰੀਕਾ ਹੈ। ਆਪਾਂ ਘਰੋਂ ਜਾਂਦੇ ਹਾਂ ਕੰਮ ਤੱਕ, ਸਾਡੇ ਕੋਲ ਇੱਕ ਘੰਟਾ ਮੰਨ ਲਓ ਡਰਾਈਵ ਕਰਨੀ ਹੈ, ਅੱਧਾ ਘੰਟਾ ਕਰਨੀ ਹੈ, ਬਜਾਏ ਕਿ ਆਪਣੇ ਮਨ ਨੂੰ ਚਿੰਤਾ ਦੇ ਸਾਗਰ ਵਿੱਚ ਸੱਟਣ ਦੇ, ਕਿਤਨਾ ਚੰਗਾ ਹੋਵੇ ਜੇ ਅੱਧਾ ਘੰਟਾ ਤੁਰਦਿਆਂ ਤੂੰ ਰੱਬ ਦਾ ਚਿੰਤਨ ਹੀ ਕਰੀ ਜਾ। ਤੂੰ ਕੰਮ ਕਰਨ ਬੈਠਾ, ਦੁਕਾਨ ਵਿੱਚ ਬੈਠਾ, ਦਫ਼ਤਰ ਵਿੱਚ ਬੈਠਾ ਹੈ, ਜੇ ਤੈਨੂੰ ਮੰਨ ਲਓ 5 ਮਿੰਟ ਹੀ ਮਿਲ ਗਏ ਨੇ, ਤੇ ਇੱਕੋ ਦਮ ਆਪਣਾ ਧਿਆਨ 5 ਮਿੰਟ ਤੂੰ ਗੁਰੂ ਵੱਲ ਲੈ ਜਾ, ਸੱਚ ਜਾਣੋ ਰਸਤੇ ਵਿੱਚ ਜਾਂਦਿਆਂ, ਦਫ਼ਤਰ ਵਿੱਚ ਬੈਠਿਆਂ, ਜੌਬ ਕਰਦਿਆਂ, ਅੱਧਾ ਅੱਧਾ ਘੰਟਾ, 5-5 ਮਿੰਟ, 1-1 ਮਿੰਟ ਵੀ ਕਿਤੇ ਕੱਢ ਕੇ ਜਪਣਾ ਸ਼ੁਰੂ ਕਰੀਏ, ਤੇ 8 ਘੰਟਿਆਂ ਬਾਅਦ ਦੇਖੋ ਅੰਦਰ ਦਾ ਟਿਕਾਅ ਕਿੰਨਾ ਕੁ ਬਣਦਾ। ਪਰ ਇਹਨੂੰ ਪ੍ਰੈਕਟੀਕਲ ਤਾਂ ਹੁੰਦੇ, ਫਿਰ ਬਹਿੰਦਿਆਂ ਉੱਠਦਿਆਂ, ਚੱਲਦਿਆਂ ਫਿਰਦਿਆਂ, ਫਿਰ ਚੜ੍ਹੇ ਦ੍ਰਿਸ਼ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਕਰ ਨਾਮ ਧਿਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਕਰ ਕਰ। ਪਰ ਸਾਸ ਗਿਰਾਸ ਤਾਂ ਧਿਆਇਆ ਜਾਏਗਾ ਜੇ ਬਹਿੰਦਿਆਂ ਉੱਠਦਿਆਂ ਜਪੇਗਾ। ਗੁਰਮੁਖ ਪਿਆਰੇ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਵਿੱਥਾਂ ਭਰਨੀਆਂ ਸ਼ੁਰੂ ਕਰੋ ਤੇ ਘਰ ਆਪਣੇ ਆਪ ਭਰੇ ਜਾਣਗੇ। ਵਿੱਤ ਦਾ ਅਰਥ ਪੰਜਾਬੀ ਸ਼ਬਦ ਚ ਵਿੱਤ ਕਹਿੰਦੇ ਹਾਂ ਜਾਂ ਦੂਰੀ ਕਹਿ ਲਈਏ। ਵਿੱਤ ਸਮੇਂ ਦੀ ਭਰਨੀ ਸ਼ੁਰੂ ਕਰੀਏ, ਦੇਹ ਦੀ ਵਿੱਤ ਭਰਨੀ ਸ਼ੁਰੂ ਕਰੀਏ, ਇੱਕ ਦਿਨ ਘਰ ਭਰੇਗਾ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਗੁਰਮੁਖਾ। ਤੂੰ ਕਹਿੰਦਾ ਵੀ ਲੋਕ ਨਫ਼ਰਤ ਕਰਦੇ ਨੇ, ਤੂੰ ਕਹਿੰਦਾ ਮੇਰੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ। ਇਹਨਾਂ ਤੋਂ ਇੱਕ ਸ਼ਲੋਕ ਦੀਆਂ ਆ 5 ਤੁਕਾਂ ਕਮਾ ਲੈ ਤੇ ਸੋਢੀ ਸੁਲਤਾਨ ਗੁਰੂ ਰਾਮਦਾਸ ਕਹਿੰਦੇ ਨੇ ਤੂੰ ਇੰਨਾ ਕੁਝ ਕਮਾ ਲਈ, ਜਿੱਥੇ ਤੂੰ ਬੈਠਾ ਹੋਵੇਗਾ ਮੈਂ ਤੇਰੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਉਣਾ। ਹੁਣ ਦੇਖੋ ਸਲੋਕ ਪੜ੍ਹ ਲੈਣਾ, ਜਿਸ ਨੂੰ ਧਿਆਨ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ, ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰ ਨਾਮ ਜਪਾ। ਉਸ ਗੁਰਸਿੱਖ ਦੇ ਚਰਨਾਂ ਦੀ ਧੂੜ ਜਿਹੜਾ ਆਪ ਜਪਦਾ ਤੇ ਹੋਰਨਾਂ ਨੂੰ ਜਪਾਉਂਦਾ ਹੈ। ਹੁਣ ਦੇਖੀਏ ਬਾਣੀ ਵਿੱਚੋਂ ਕਿ ਗੁਰਸਿੱਖ ਬਾਹਰ ਦਾ ਜੀਵਨ ਇਹ ਦੱਸਿਆ ਤੇ ਕੇਵਲ ਬਾਣੀ ਪੜ੍ਹ ਲੈਣਾ, ਉੱਠਦਿਆਂ ਬੈਠਦਿਆਂ ਜਪਣਾ ਹੀ ਨਹੀਂ, ਉਸ ਤੋਂ ਅੱਗੇ ਕੁਛ ਕਰਮ ਨੇ ਜਿਹੜੇ ਸਾਨੂੰ ਸਹਿਜ ਅਵਸਥਾ ਵਿੱਚ ਲੈ ਜਾਂਦੇ। ਭਾਈ ਗੁਰਦਾਸ ਜੀ ਨੇ ਆਪ ਸਿੱਖੀ ਕਮਾਈ, ਉਹ ਕਹਿੰਦੇ ਨੇ ਗੁਰਸਿੱਖ ਦਾ ਜੀਵਨ ਕਿਤਨਾ ਉੱਚਾ। ਇੱਕ ਪੌੜੀ ਉਹਨਾਂ ਦੀ ਮੈਂ ਆਪ ਨਾਲ ਸਾਂਝੀ ਕਰ ਦਿੰਦਾ। ਕਹਿੰਦੇ ਨੇ ਮੈਂ ਉਸ ਸਿੱਖ ਤੋਂ ਕੁਰਬਾਨ ਜਾਣਾ ਜਿਹੜਾ ਵਿਖਾਵੇ ਦੀ ਨਿਮਰਤਾ ਨਹੀਂ, ਜਿਹੜੀ ਗੁਰਮਤਿ ਦੀ ਗਰੀਬੀ ਗੁਰਮਤਿ ਦੀ ਨਿਮਰਤਾ ਵਿੱਚ ਜਿੰਦਾ ਹੈ। ਵਿਖਾਵੇ ਦੀ ਨਿਮਰਤਾ ਤੇ ਅੰਦਰ ਦੀ ਗਰੀਬੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਵਿਖਾਵੇ ਦੀ ਨਿਮਰਤਾ ਵਿੱਚ ਮੈਂ ਸਟੇਜ ਤੇ ਬੈਠਾ ਕਹਿ ਜਾਏਗਾ ਮੈਂ ਤੁਹਾਡੇ ਚਰਨਾਂ ਦੀ ਧੂੜ ਹਾਂ, ਅਸੀਂ ਤੁਹਾਡੇ ਝਾੜੂ ਬਰਦਾਰ ਹਾਂ, ਅਸੀਂ ਸੰਗਤ ਦੇ ਚਰਨਾਂ ਦੇ ਜੋੜਿਆਂ ਵਿੱਚ ਰਹਿਣ ਵਾਲੇ ਹਾਂ, ਅਸੀਂ ਗੁਰੂ ਘਰ ਦੇ ਕੂਕਰ ਹਾਂ। ਇਹਵੇਂ ਕੇਵਲ ਵਿਖਾਵੇ ਦੀ ਨਿਮਰਤਾ ਦੇ ਸ਼ਬਦ ਤੇ ਬਾਹਰਦਿਆਂ ਨਿਕਲਦਿਆਂ ਤੂੰ ਕਹਿ ਦੇ ਉਹ ਗੁਰੂ ਕੇ ਕੂਕਰ, ਸ਼ਾਇਦ ਮੇਰਾ ਅੰਦਰ ਬਰਦਾਸ਼ਤ ਨਾ ਕਰੇ, ਕਿਉਂਕਿ ਜ਼ਬਾਨ ਦੀ ਨਿਮਰਤਾ ਤੇ ਗੁਰਮਤ ਦੀ ਨਿਮਰਤਾ ਚ ਜ਼ਮੀਨ ਅਸਮਾਨ ਦਾ ਅੰਤਰ ਹੈ। ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਸਿੱਖ ਹੋਵੇ ਜਿਹਨੂੰ ਪਹਿਲਾਂ ਜਪ ਜਪ ਕੇ ਅੰਦਰ ਦੀ ਨਿਮਰਤਾ ਮਿਲ ਗਈ। ਅਸੀਂ ਪੜ੍ਹਦੇ ਹਾਂ ਭਾਈ ਗੁਰਦਾਸ ਦੇ ਬਚਨ, ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਕੱਲੀ ਗਰੀਬੀ ਨਹੀਂ, ਗੁਰਮਤ ਹਿਰਦੈ ਗਰੀਬੀ ਆਵੇ ਜਿਸ ਦੇ ਅੰਦਰ ਪਰਮਾਤਮਾ ਦਇਆ ਕਰੇ ਕਿ ਗੁਰਮਤ ਦੀ ਰੋਸ਼ਨੀ ਵਿੱਚ ਨਿਮਰਤਾ ਆ ਜਾਏ। ਨਿਮਰਤਾ ਵਿੱਚ ਤੇ ਹੀਣਤਾ ਵਿੱਚ ਬੜਾ ਫਰਕ ਹੈ। ਕਈ ਵਾਰੀ ਇਨਸਾਨ ਮਜ਼ਬੂਰ ਹੁੰਦਾ, ਕੁਛ ਕਰ ਨਹੀਂ ਸਕਦਾ ਤੇ ਹੱਥ ਜੋੜ ਕੇ ਕਹਿੰਦਾ ਨੀ, ਗੁਰੂ ਨੇ ਕਿਹਾ ਸੀ ਗਰੀਬੀ ਗਦਾ ਕੁਮਾਰੀ, ਤਕੜੇ ਦੇ ਸਾਹਮਣੇ ਹੱਥ ਜੋੜ ਕੇ ਕਹਿਣਾ ਨਿਮਰਤਾ ਹੀ ਸਭ ਕੁਝ ਹੈ, ਤੇ ਮੌਕਾ ਮਿਲੇ ਮਾੜੇ ਉੱਤੇ ਆਪਣਾ ਗੁੱਸਾ ਝਾੜ ਦੇਣਾ, ਇਹ ਨਿਮਰਤਾ ਨਹੀਂ। ਗੁਰਮਤ ਹਿਰਦੈ ਗਰੀਬੀ ਆ, ਗੁਰੂ ਦੀ ਮੱਤ ਨੂੰ ਧਾਰਨ ਕਰਕੇ ਜੇ ਗਰੀਬੀ ਦੇਖਣੀ ਹੈ ਤੇ ਕਦੀ ਦੇਖੋ ਮੇਰੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਗਰੀਬੀ ਨਿਮਰਤਾ। ਅਨੇਕਾਂ ਉਦਾਹਰਣਾਂ ਤੁਹਾਨੂੰ ਮਿਲਦੀਆਂ ਨੇ ਗੁਰਮੁਖੋ ਕਿ ਗੁਰੂ ਸਿੰਘਾਸਨ ਤੇ ਬੈਠੇ ਨੇ, ਨਿਮਰਤਾ ਹੈ। ਜੇ ਕੋਈ ਆ ਕੇ ਗੁਰੂ ਕਾ ਪੁੱਤਰ ਬਾਬੇ ਅਮਰਦਾਸ ਦੇ ਛਾਤੀ ਚ ਲੱਤ ਮਾਰਦਾ ਤੇ ਨਿਮਰਤਾ ਵਾਲਾ ਸਮਰੱਥ ਗੁਰੂ ਇੱਕ ਬੋਲ ਬੋਲੇ ਤੇ ਸਭ ਕੁਝ ਹੋ ਸਕਦਾ। ਸਿੰਘਾਸਨ ਤੋਂ ਡਿੱਗੇ ਹੋਏ ਕਬੋਲ ਬੋਲਣ ਦੀ ਥਾਂ ਕਹਿਣ ਲੱਗੇ, ਮੈਂ ਤੁਹਾਡੇ ਘਰ ਦਾ ਚਾਕਰ ਹਾਂ, ਮੇਰੇ ਤੋਂ ਬੇਅਦਬੀ ਹੋ ਗਈ, ਤੁਸੀਂ ਆਏ ਤੇ ਮੈਂ ਉੱਠ ਕੇ ਸਤਿਕਾਰ ਨਹੀਂ ਦੇ ਸਕਿਆ, ਮੈਨੂੰ ਦਿਖਾਓ ਆਪਣੇ ਚਰਨਾਂ ਦੀਆਂ ਤਲੀਆਂ ਕਿਤੇ ਬੁੱਢੇ ਦੀਆਂ ਕੜੀਆਂ ਨਾਲ ਸੱਪ ਤਾਂ ਨਹੀਂ ਤਲੀਆਂ ਨੂੰ ਲੱਗ ਗਈ। ਹੁਣ ਆ ਨਿਮਰਤਾ, ਇਹ ਗੁਰਮੁਖ ਚਰਨ ਦੀ ਨਿਮਰਤਾ ਹੈ। ਭਾਈ ਸਾਹਿਬ ਨੇ ਕੁਛ ਨੁਕਤੇ ਦਿੱਤੇ ਨੇ, ਮੈਂ ਸਿਰਫ ਸੰਖੇਪ ਜਿਹਾ ਕਹਿਣੇ ਨੇ, ਭਾਵੇਂ ਮੇਰਾ ਖਿਆਲ ਹੈ ਇੱਕ ਇੱਕ ਤੁਕ ਦੇ ਜਿਤਨਾ ਮਰਜ਼ੀ ਸਮਾਂ ਰੁਕ ਜਾਓ। ਖਾਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ ਗੁਰਸਿੱਖਾ, ਕਿ ਤੇਰੇ ਅੰਦਰ ਨਿਮਰਤਾ ਹੈ ਕਿ ਦੂਜੇ ਦੀ ਗੱਲ ਨੂੰ ਬਰਦਾਸ਼ਤ ਕਰਨ ਦਾ ਤੇਰੇ ਕੋਲ ਮਾਦਾ ਹੈ। ਕਹਿ ਦੇਣਾ ਬਹੁਤ ਸੌਖਾ, ਜੇ ਜਰ ਲੈਣਾ ਲੂਣੀ ਸਿਰ ਚੱਕਣੀ ਹੈ। ਮੈਂ ਵੀ ਕਹੀ ਜਾਣਾ, ਆਪ ਜੀ ਸੁਣ ਕੇ ਚਲੇ ਜਾਓਗੇ, ਪਰ ਮੈਨੂੰ ਚਾਰ ਬੰਦੇ ਖੜੇ ਕਰਕੇ ਕਹਿਣ ਤੇ ਹੋ ਸਕਦਾ ਮੈਂ ਬਰਦਾਸ਼ਤ ਨਾ ਕਰਾਂ। ਬਾਬਾ ਜੀ ਨੇ ਬਾਣੀ ਚ ਕਿਹਾ, ਕਹਿਣ ਲੱਗੇ ਸੱਜਣਾ ਕਿ ਯਾਦ ਰੱਖੀ, ਇਸ ਦੁਨੀਆਂ ਵਿਚ ਸੂਰਮੇ ਕੇਵਲ ਉਹ ਨਹੀਂ ਕਿ ਜਿਹੜੇ ਵਰਸ਼ੀ ਮੇਜੇ ਦਾ ਫੱਟ ਆਪਣੇ ਸੀਨੇ ਵਿਚ ਸਹਿ ਜਾਣ, ਸੂਰਮੇ ਨਿਮਰਤਾ ਵਾਲੇ ਉਹ ਨੇ ਜੇ ਕੋਈ ਕਬੋਲ ਬੋਲੇ ਤੇ ਆਪਣੇ ਸੀਨੇ ਵਿਚ ਸਹਿ ਕੇ ਵੀ ਅੰਦਰ ਦੀ ਇਕਾਗਰਤਾ ਭੰਗ ਨਾ ਹੋਣ ਦੇ। ਤਾਂ ਹੀ ਬਾਬਾ ਜੀ ਨੇ ਕਿਹਾ, ਕਬੀਰ ਚੋਟ ਸਕੇਲੀ ਸੇਲ ਕੀ ਲਾਗਤ ਲੇ ਉਸਾਸ, ਚਾਰ ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਖਾਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ। ਹੁਣ ਅਗਲੀਆਂ ਤੁਕਾਂ ਨੇ, ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾ। ਗੁਰਮੁਖੋ ਤਾਂ ਸਿੱਖੀ ਦੇ ਲਕਸ਼ਣ ਨੇ, ਕੇਵਲ ਬਾਹਰ ਦਾ ਭੇਖ ਨੀ ਮੈਨੂੰ ਬਖਸ਼ ਦਿਆ। ਜੇ ਅਸੀਂ ਬਾਹਰ ਤੇ ਜ਼ੋਰ ਬੇਅੰਤ ਦੇਈ ਜਾਂਦੇ ਹਾਂ, ਪਰ ਅੰਦਰ ਵਾਲੇ ਗੁਰਾਂ ਨੂੰ ਕਿੰਨੇ ਗ੍ਰਹਿਣ ਕਰਨਾ ਹੈ। ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ। ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਨੇੜ ਜਾਣ ਦੀ ਗੱਲ ਤਾਂ ਦੂਰ, ਕਹਿਣ ਲੱਗੇ ਪਰ ਨਾਰੀ ਕੀ ਸੇਜ ਭੂਲ ਸੁਪਨਾ ਹੋਣਾ ਚਾਹੀਓ। ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਖਾਸ ਨਾ ਲਾਵੇ। ਉਹਦੇ ਤੋਂ ਕੁਰਬਾਨ ਜਾਣਾ ਜਿਹੜਾ ਪਰਾਈ ਪਰਾਈ ਦੌਲਤ ਨੂੰ ਸਪਰਸ਼ ਨਾ ਕਰੇ। ਤੀਸਰਾ, ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਆ ਚਾਰ ਗੱਲਾਂ ਫਿਰ ਦੋਹਰਾ ਰਹੀਏ, ਕਿਹੜਾ ਸਿੱਖ ਹੈ ਜਿਹਦੀ ਗੁਰੂ ਸਾਹਿਬ ਕਹਿੰਦੇ ਜਨ ਨਾਨਕ ਧੂੜ ਮੰਗੇ ਤੇ ਗੁਰਸਿੱਖ ਕੀ, ਜਿਹਦੇ ਵਿੱਚ ਨਿਮਰਤਾ ਹੈ। ਤੇ ਪਿਆਰੇ, ਨਾਮ ਤੋਂ ਬਿਨਾਂ ਨਿਮਰਤਾ ਨਹੀਂ ਜੇ ਆ ਸਕਦੀ। ਨਾਮ ਤੋਂ ਬਿਨਾਂ ਜੇ ਨਿਮਰਤਾ ਹੈ ਨਾ, ਉਹ ਕਈ ਵਾਰੀ ਸ਼ਿਕਾਰੀ ਦੇ ਝੁਕਣ ਵਾਲੀ ਨਿਮਰਤਾ ਹੋ ਸਕਦੀ, ਕਿਉਂਕਿ ਨਾਮ ਸਿਮਰਨ ਇੱਕ ਐਸੀ ਪਰਮਾਤਮਾ ਦੀ ਦਾਤ ਹੈ। ਜੇ ਟਾਹਣੀ ਨੂੰ, ਬ੍ਰਿਕਸ਼ ਦੀ ਟਾਹਣੀ ਨੂੰ ਕੋਈ ਰੱਸੀ ਨਾਲ ਬੰਨ ਕੇ ਜ਼ਮੀਨ ਵੱਲ ਖਿੱਚੇ ਤੇ ਹੋ ਸਕਦਾ ਉਹ ਸਾਰੀ ਜ਼ਿੰਦਗੀ ਉਹਨੂੰ ਰੱਸੀ ਬੰਨਣੀ ਪਏ, ਪਰ ਜਦੋਂ ਰੁੱਖ ਦੀ ਟਾਹਣੀ ਨੂੰ ਫਲ ਲੱਗ ਜਾਣ, ਫਲਾਂ ਵਿੱਚ ਰਸ ਭਰ ਜਾਏ, ਲੋੜ ਨਹੀਂ ਕਿ ਉਹਨੂੰ ਝੁਕਾਉਣ ਲਈ ਰੱਸੀ ਨਾਲ ਬੰਨ ਕੇ ਜ਼ਮੀਨ ਵੱਲ ਖਿੱਚੀਏ। ਜਿਨ੍ਹਾਂ ਟਾਹਣੀਆਂ ਨੂੰ ਫਲ ਲੱਗ ਜਾਣ, ਉਹ ਟਾਹਣੀਆਂ ਆਪਣੇ ਆਪ ਹੀ ਝੁਕ ਜਾਂਦੀਆਂ। ਰੱਸੀ ਨਾਲ ਬੰਨੀ ਕੋਈ ਟਾਹਣੀ ਦੀ ਨਿਮਰਤਾ ਨਿਮਰਤਾ ਨਹੀਂ, ਫਲ ਲੱਗੀ ਕੋਈ ਟਾਹਣੀ ਝੁਕ ਜਾਏ ਤੇ ਸਹੀ ਅਰਥਾਂ ਵਿੱਚ ਉਹ ਗੁਰਸਿੱਖੀ ਦੀ ਨਿਮਰਤਾ ਹੈ। ਖਾਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ। ਖਾਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਖਾਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਖਾਸ ਨਾ ਲਾਵੇ। ਹਾਂ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਹੁਣ ਆਹ ਦੁੱਖ ਜਿਹੜੀ ਹੈ ਨਾ, ਪਰ ਨਿੰਦਾ, ਪਰ ਨਾਰੀ ਤੇ ਪਰ ਦਰਬ। ਪਰ ਨਿੰਦਾ, ਤੁਸੀਂ ਬਾਣੀ ਪੜ੍ਹਦੇ ਪੰਜ ਪਿਆਰੇ ਗੁਰੂ ਕੇ ਨਾ, ਜਦੋਂ ਅੰਮ੍ਰਿਤ ਛਕਾਉਂਦੇ ਨੇ, ਰਹਿਤ ਤੇ ਕੁਰਹਿਤ ਸੰਬੰਧੀ ਬੜੀ ਵਿਸਤਾਰ ਨਾਲ ਜਾਣਕਾਰੀ ਦਿੰਦੇ ਵੀ ਆਹ ਕੁਰਹਿਤਾਂ ਨੇ, ਪਰ ਉਹ ਚਾਰ ਪੰਜ ਜਿਹੜੀਆਂ ਦੱਸੀਆਂ ਨੇ ਉਹ ਤਾਂ ਸਿਰਫ ਮੇਨ ਮੇਨ ਮੋਟੇ ਮੋਟੇ ਸ਼ਬਦ ਸਮਝਾਏ ਨੇ। ਪਰ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਚ ਦੇਖੋ, ਹੁਣ ਇੱਥੇ ਭਾਈ ਸਾਹਿਬ ਨੇ ਦੋਨੋਂ ਤੁਕਾਂ ਇਕੱਠੀਆਂ ਰੱਖੀਆਂ ਨੇ, ਪਰ ਨਾਰੀ ਦੇ ਨੇੜ ਨਾ ਜਾਵੇ, ਪਰ ਨਿੰਦਾ ਸੁਣ ਆਪ ਹਟਾਵੇ। ਜਿਤਨਾ ਪਾਪ ਕਿਸੇ ਪਰਾਏ ਤਨ ਦੇ ਨੇੜੇ ਜਾਣਾ ਹੈ, ਸੱਚ ਜਾਣੋ ਸਿੱਖੀ ਵਿੱਚ ਉਤਨਾ ਪਾਪ ਕਿਸੇ ਬੰਦੇ ਦੀ ਪਰਾਈ ਨਿੰਦਿਆ ਕਰਨਾ। ਸਿਆਣੇ ਲੋਕ ਇਹ ਗੱਲ ਕਹਿੰਦੇ ਨੇ, ਹਨੇਰੇ ਚ ਤੀਰ ਨਾ ਮਾਰੀ ਜਾਈ, ਕਿਤੇ ਤੇਰੇ ਤੀਰ ਨਾਲ ਬੇਦੋਸ਼ਾ ਕਰਵਨ ਨਾ ਕੋਈ ਮਾਰਿਆ ਜਾਏ। ਨਿੰਦਿਆ ਕੀ ਹੈ, ਹਨੇਰੇ ਚ ਤੀਰ ਛੱਡੀ ਜਾਂਦੇ ਹਾਂ, ਅਸੀਂ ਇਨਸਾਨ ਨੂੰ ਦੇਖਿਆ ਨਹੀਂ, ਅਸੀਂ ਉਹਦੇ ਬਾਰੇ ਜਾਣਦੇ ਨਹੀਂ, ਕਿਸੇ ਨੇ ਸਾਨੂੰ ਸੁਣਾਇਆ, ਅਸੀਂ ਕੰਨਾਂ ਨਾਲ ਸੁਣਿਆ ਤੇ ਸੁਣਨ ਤੋਂ ਬਾਅਦ ਉਹਦੀ ਗੱਲ ਨੂੰ ਇੰਨਾ ਕੁ ਪੱਕਿਆ ਕਰ ਲਿਆ ਜਿਹੜਾ ਉਹਨੇ ਸਾਡੇ ਅੰਦਰ ਕੂੜ ਪਾਇਆ, ਅਸੀਂ ਲਗਾਤਾਰ ਉਸ ਕੂੜ ਨੂੰ ਦੁਨੀਆਂ ਵਿੱਚ ਅੱਗੇ ਪ੍ਰਚਾਰ ਦੇ ਗਏ ਨਹੀਂ। ਬਾਣੀ ਪੜ੍ਹੋ, ਬਾਣੀ ਵਿੱਚ ਬਹੁਤ ਸਾਰੀਆਂ ਤੁਕਾਂ ਨੇ ਜਿੱਥੇ ਪਰਾਈ ਨਿੰਦਿਆ ਤੇ ਪਰਾਏ ਤਨ ਨੂੰ ਬਰਾਬਰ ਦੋਸ਼ ਮੰਨਿਆ। ਅਸੀਂ ਪੜ੍ਹਨੇ ਆ ਮਨ ਵੇ ਕੌਮ ਕੁਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕਿੰਨੀ। ਬਾਬਾ ਜੀ ਦਾ ਬਚਨ ਹੁੰਦਾ ਨਿੰਦਾ ਚਿੰਦਾ ਲਾਏ ਤਬਾਰੀ, ਤੂੰ ਪਰਾਈ ਨਿੰਦਿਆ ਕਰਨਾ ਹੈ, ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਏ ਅਤਬਾਰੀ, ਬੇਲ ਪਰਾਈ ਜੋ ਹੈ ਜੀੜੇ ਕਰੇ ਚੋਰੀ ਬੁਰਿਆਈ। ਬਾਬਾ ਜੀ ਨੇ ਕਿਹਾ ਕਹਿਣ ਲੱਗੇ ਪਰਾਏ ਤਨ ਨੂੰ ਟੱਕਣਾ ਤੇ ਪਰਾਈ ਨਿੰਦਿਆ ਕਰਨੀ ਇੱਕੋ ਜਿਹਾ ਦੋਸ਼ ਹੈ। ਫਿਰ ਇੱਥੇ ਕੀ ਪਰ ਨਿੰਦਾ ਸੁਣ ਆਪ ਹਟਾਵੇ, ਕਰਨ ਦੀ ਗੱਲ ਨੀ ਕਹੀ। ਕਹਿਣ ਲੱਗੇ ਜੇ ਪਰਾਈ ਨਿੰਦਿਆ ਹੁੰਦੀ ਹੋਵੇ ਸਵੇਰੇ ਕੰਨਾਂ ਸੁਣਾਈ ਗਏ, ਅਗਲਾ ਨਹੀਂ ਮੁੜਦਾ, ਚੁੱਪ ਕਰਕੇ ਤੂੰ ਆਪਣੇ ਆਪ ਨੂੰ ਕਟਾ ਲੈ। ਪਰ ਨਿੰਦਾ ਸੁਣ ਆਪ ਹਟਾਵੇ, ਨਾਲ ਬਚਨ ਕੀਤਾ ਹਉਂ ਇਸ ਘੋਲ ਕਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ, ਹਉਂ ਇਸ ਘੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ। ਜਿਸ ਸਿੱਖ ਵਿੱਚ ਇਹ ਗੁਣ ਨੇ ਥੋੜਾ ਸਮੇਂ ਥੋੜਾ ਹੀ ਖਾਵੇ, ਇੱਕ ਗੁਰੂ ਅਮਰਦਾਸ ਜੀ ਦਾ ਵਾਰਤਕ ਸ਼ਬਦ ਮਿਲਦਾ ਬਾਣੀ ਤੋਂ ਬਿਨਾਂ। ਉਹ ਵਾਰਤਕ ਸ਼ਬਦ ਨੇ ਕਿ ਸਿੱਖ ਨੇ ਜੀਵਨ ਕਿਹੋ ਜਿਹਾ ਜੀਣਾ। ਉਹ ਲਿਖਦੇ ਨੇ ਅੰਨ ਭੁੱਖ ਲੱਗੀ ਜੀਵਣਾ, ਰੋਟੀ ਖਾਣੀ ਅੰਨ ਖਾਣਾ ਭੁੱਖ ਲੱਗੀ ਜੀਵਣਾ, ਭਰੇ ਤੇ ਭਰਨਾ ਨਹੀਂ, ਸੌਣਾ ਤਾਂ ਜੇ ਨੀਂਦ ਆਏ, ਬਹੁਤਾ ਸੌਣਾ ਦਾਪੁਰਤਾ ਹੀ ਹੈ। ਤੇ ਇੱਕ ਸ਼ਬਦ ਉਹਨਾਂ ਕਿਹਾ, ਕਹਿਣ ਲੱਗੇ ਅੱਗੇ ਗੁਰੂ ਕੀ ਬਾਣੀ ਪੜ੍ਹਨੀ, ਅੱਗੇ ਗੁਰੂ ਕੀਆਂ ਗੱਲਾਂ ਕਰਨੀਆਂ, ਅੱਗੇ ਗੁਰੂ ਕੀ ਸੰਗਤ ਵਿੱਚ ਰਹਿਣਾ, ਇਹਦੇ ਨਾਲ ਗੁਰੂ ਦਾ ਪਿਆਰ ਮਿਲਦਾ। ਸ਼ਬਦ ਬੜੇ ਛੋਟੇ ਜਿਹੇ ਪਰ ਜੀਵਨ ਬੜਾ ਵੱਡਾ ਹੈ। ਕਹਿਣ ਲੱਗੇ ਸਤਿਗੁਰੂ ਕਿ ਖਾਉ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਇਵੇਂ ਸਿੱਖ ਦੇ ਚਰਨਾਂ ਦੀ ਧੂੜ ਗੁਰੂ ਰਾਮਦਾਸ ਮੰਗਦੇ ਲੋਚਦੇ। ਜਿਸ ਸਿੱਖ ਨੇ ਆਪਣੀ ਜ਼ਿੰਦਗੀ ਵਿੱਚ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ, ਫਿਰ ਗੁਰੂ ਦੇ ਅੰਦਰ ਕਿੰਨਾ ਕੁ ਵਰਤਦੇ। ਇੱਕ ਮੈਂ ਸਿੱਖ ਦਾ ਜ਼ਿਕਰ ਤੁਹਾਡੇ ਨਾਲ ਕਰਨ ਲੱਗਾ। ਇਹ ਸਿੱਖ ਉਸ ਪਿੰਡ ਦਾ ਹੈ ਜਿਸ ਪਿੰਡ ਵਿੱਚ ਤੀਸਰੀ ਪਾਤਸ਼ਾਹੀ ਦੇ ਵੇਲੇ 72 ਬ੍ਰਹਮ ਗਿਆਨੀ ਮਹਾਂਪੁਰਸ਼ ਰਹਿੰਦੇ ਸਨ। ਪਿੰਡ ਇੱਕ ਸੀ, 72 ਬ੍ਰਹਮ ਗਿਆਨੀ ਉਸ ਪਿੰਡ ਵਿੱਚ ਪਿਆਰਿਓ। ਤੇ ਉਸ ਗੁਰਸਿੱਖ ਦਾ ਨਾਮ ਸੀ ਭਾਈ ਪਾਰੋ ਜੁਲਕਾ, ਜਿਹਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ 12 ਵਿੱਚ ਪੂਰੀ ਇੱਕ ਤੁਕ ਦਿੱਤੀ ਹੈ। ਉਹ ਤੁਕ ਹੈ, ਕਹਿਣ ਲੱਗੇ ਕਿ ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਤਾਹੀ। ਪਾਰੋ ਜੁਲਕਾ ਪਰਮਹੰਸ ਦੋ ਸ਼ਬਦ ਵਰਤੇ ਨੇ, ਪਾਰੋ ਜੁਲਕਾ ਤੇ ਪਰਮਹੰਸ। ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਸਨ ਪਿਆਰਿਓ। ਇੱਕ ਸਿੱਖੀ ਕਮਾਣ ਵਾਲਾ ਕਿਤੇ ਪੈਦਾ ਹੋ ਜਾਏ, ਗੁਰੂ ਤਾਂ ਉਹਦੇ ਘਰਾਣੇ ਵਿੱਚ ਕਈ ਪੁਸਤਕਾਂ ਦੀ ਸਿੱਖੀ ਦਾ ਬੀਜ ਪਾ ਕੇ ਚਲੇ ਜਾਂਦੇ, ਛੇਤੀ ਕੀਤਿਆਂ ਉਹ ਕੁਮਲਾਉਂਦਾ ਨਹੀਂ। ਇਹ ਰਹਿਣ ਵਾਲਾ ਸੀ ਪਿੰਡ ਡੱਲੇ ਦਾ, ਸੁਲਤਾਨਪੁਰ ਦੇ ਨਾਲ ਹੈ ਪਿੰਡ ਡੱਲਾ। ਤੇ ਮਨ ਚ ਸ਼ੁਭ ਗੁਣ ਸਨ। ਇੱਕ ਦਿਨ ਮਨ ਚ ਆਇਆ ਮਨਾ, ਅਨੇਕਾਂ ਜੋਗੀ ਮਿਲਦੇ ਨੇ, ਉਦਾਸੀ ਮਿਲਦੇ ਨੇ, ਸੰਨਿਆਸੀ ਮਿਲਦੇ ਨੇ, ਕੋਈ ਕਿਸੇ ਨੂੰ ਪਰਮਹੰਸ ਕਹਿੰਦਾ, ਕੋਈ ਕਿਸੇ ਨੂੰ ਹੰਸ ਕਹਿੰਦਾ। ਇਹ ਤਾਂ ਜਾਣਕਾਰੀ ਲੈ ਕੇ ਆ ਵੀ ਪਰਮਹੰਸ ਹਕੀਕਤ ਵਿੱਚ ਹੁੰਦਾ ਕੀ। ਤੁਰਿਆ ਡੱਲੇ ਤੋਂ ਤੇ ਪਿਆਰਿਓ ਇਹਨੇ ਬਿਆਸ ਪਾਰ ਕੀਤਾ, ਗੋਇੰਦਵਾਲ ਸਾਹਿਬ ਦਾ ਅਜੇ ਅਸਥਾਨ ਨਹੀਂ ਸੀ ਬਣਿਆ, ਪਰ ਘਾਟ ਇਸ ਤੋਂ ਪਾਰ ਕਰਕੇ ਇਹ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ। ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਪਹੁੰਚਿਆ ਤੇ ਕੀਰਤਨ ਸੁਣਿਆ ਤੇ ਪਰਤ ਕੇ ਹਜ਼ੂਰ ਦੇ ਚਰਨਾਂ ਵਿੱਚ ਇਹਨੇ ਇੱਕ ਬੇਨਤੀ ਕੀਤੀ, ਮਹਾਰਾਜ ਪਰਮਹੰਸ ਕਿਹਨੂੰ ਕਹਿੰਦੇ ਨੇ, ਪਹਿਲੀ ਵਾਰ ਆਇਆ ਸੀ। ਕਹਿਣ ਲੱਗੇ ਤੂੰ ਆਇਆ ਕਿੱਥੋਂ ਹੈ? ਤੇ ਅੱਗੋਂ ਹੱਸ ਕੇ ਕਹਿੰਦਾ, ਮਹਾਰਾਜ ਪਾਰੋਂ ਆਇਆ ਵਾ। ਨਾਮ ਕੀ ਆ? ਕਹਿਣ ਲੱਗੇ ਨਾਮ ਵੀ ਪਾਰੋਂ ਹੈ। ਪਾਰੋਂ ਆਇਆ ਦਾ ਮਤਲਬ ਦਰਿਆ ਦੇ ਦੂਜੇ ਪਾਸੋਂ ਆਇਆ, ਪਾਰੋਂ ਆਇਆ ਨਾਮ ਦੀ ਪਾਰੋਂ ਹੈ ਤੇ ਕਹਿਣ ਲੱਗੇ ਤੈਨੂੰ ਲੋੜ ਕੀ ਪੈ ਗਈ ਪਰਮਹੰਸ ਦੀ ਪੁੱਛਣ ਲਈ। ਕਹਿਣ ਲੱਗੇ ਕਈ ਦਿਨਾਂ ਦਾ ਮੈਂ ਸੋਚੀ ਜਾਂਦਾ ਲੋਕ ਪਰਮਹੰਸ ਸ਼ਬਦ ਆਪਣੇ ਨਾਲ ਜੋੜਦੇ ਨੇ ਪਰ ਪਰਮਹੰਸ ਹੁੰਦਾ ਕੀ ਏ। ਸਤਿਗੁਰੂ ਨੇ ਹੱਸ ਕੇ ਕਿਹਾ ਪਰਿਭਾਸ਼ਾ ਪੁੱਛਣ ਆਇਆ ਕਿ ਪਰਮਹੰਸ ਬਣਨ ਆਇਆ। ਬਸ ਇੰਨੀ ਗੱਲ ਦੇ ਵਿੱਚ ਹੀ ਸਭ ਕੁਝ ਦੇ ਗਿਆ, ਉਹਦਾ ਭਵਿੱਖ ਉਲੀਕ ਗਿਆ। ਪਰਮਹੰਸ ਬਣਨ ਆਇਆ ਕਿ ਪਰਮਹੰਸ ਬਾਰੇ ਪੁੱਛਣ ਆਇਆ। ਕਹਿਣ ਲੱਗਾ ਮਹਾਰਾਜ ਅਜੇ ਤਾਂ ਪੁੱਛ ਨਹੀਂ ਆਇਆ। ਕਹਿਣ ਲੱਗੇ ਚੇਤੇ ਰੱਖੀ ਇੱਥੇ ਪੁੱਛਾਂ ਨਹੀਂ ਦਿੱਤੀਆਂ ਜਾਂਦੀਆਂ, ਇੱਥੇ ਪੁੱਛਣ ਵਾਲੇ ਨੂੰ ਬਣਾਇਆ ਜਾਂਦਾ ਹੈ। ਕਹਿਣ ਲੱਗਾ ਮਹਾਰਾਜ ਪਰਮਹੰਸ ਕੀ ਹੁੰਦਾ? ਕੋਲ ਬਿਠਾ ਕੇ ਕਹਿਣ ਲੱਗੇ ਪਾਰੋਂ 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 ਆਇਆ ਨਾ, ਇੱਕ ਹੁੰਦਾ ਹੰਸ ਇੱਕ ਹੁੰਦਾ ਪਰਮਹੰਸ। ਭਾਈ ਗੁਰਦਾਸ ਨੇ ਬਾਅਦ ਵਿੱਚ ਇਸ ਨੂੰ ਆਪਣੀ ਕਵਿਤਾ ਵਿੱਚ ਵੀ ਬਿਆਨ ਕੀਤਾ ਹੈ। ਕਹਿਣ ਲੱਗੇ ਹੰਸ ਉਹ ਵੇ ਕਿ ਜਿਸ ਨੂੰ ਪਰਮਾਤਮਾ ਨੇ ਮਾਨ ਸਰੋਵਰ ਦਾ ਕਿਨਾਰਾ ਦਿੱਤਾ ਤੇ ਜਿਸ ਨੂੰ ਪਾਣੀ ਦਾ ਕਿਨਾਰਾ ਦੇ ਕੇ ਉਹਨੂੰ ਤਰਨ ਦੀ ਸਮਰੱਥਾ ਦਿੱਤੀ ਹੈ। ਹੰਸ ਦਾ ਪਹਿਲਾ ਗੁਣ ਹੈ ਉਹ ਡੂੰਘੇ ਪਾਣੀ ਤਰ ਸਕਦਾ, ਦੂਜਾ ਗੁਣ ਹੰਸ ਦਾ ਹੈ ਪਾਰੋ ਉਹਦੀ ਜੀਵ ਨੂੰ ਸੁੱਧੇ ਸਿੱਧ ਪਰਮਾਤਮਾ ਨੇ ਖਿਤਾਬ ਦੇ ਦਿੱਤੀ ਚੁੰਝ ਨੂੰ, ਦੁੱਧ ਤੇ ਪਾਣੀ ਇਕੱਠਾ ਰੱਖੋ, ਚੁੰਝ ਵਿੱਚ ਪੈਂਦਾ ਹੈ ਦੁੱਧ ਫਟ ਜਾਂਦਾ ਹੈ, ਪਾਣੀ ਵੱਧ ਹੁੰਦਾ, ਦੁੱਧ ਦੀਆਂ ਫੁੱਟੀਆਂ ਨੂੰ ਖਾ ਲੈਂਦਾ, ਪਾਣੀ ਛੱਡ ਦਿੰਦਾ। ਕਹਿਣ ਲੱਗੇ ਹੰਸ ਹੋਈ ਕਿ ਜਦੋਂ ਇਹਦਾ ਅੰਤਲਾ ਸਮਾਂ ਹੁੰਦਾ ਤੇ ਰਾਜ ਹੰਸ ਕੀ ਕਰਦਾ? ਜਿਹਨੇ ਦੁੱਧ ਤੇ ਪਾਣੀ ਨਖੇੜਿਆ ਮਾਨ ਸਰੋਵਰ ਦੇ ਕਿਨਾਰੇ ਰਿਹਾ, ਡੱਡੀਆਂ ਮੱਛੀਆਂ ਕਦੀ ਚੁੰਝ ਚ ਨਹੀਂ ਪਾਉਂਦਾ, ਮੋਤੀ ਚੁਣਦਾ, ਤੇ ਜਦੋਂ ਇਹਦਾ ਅੰਤਲਾ ਸਮਾਂ ਹੁੰਦਾ ਨਾ ਉਦੋਂ ਪਾਣੀ ਉੱਤੇ ਤਰ ਕੇ ਗਾਉਣ ਲੱਗ ਪੈਂਦਾ। ਹਕੀਕਤ ਹੰਸ ਉਦੋਂ ਗਾਉਂਦਾ, ਕਹਿੰਦੇ ਨੇ ਇੰਨਾ ਕੁ ਡੂੰਘਾ ਇੰਨਾ ਕੁ ਗਹਿਰਾ ਗਾਉਂਦਾ, ਇੰਨਾ ਕੁ ਸੋਚ ਵਿੱਚ ਗਾਉਂਦਾ ਕਿ ਪਰੋ ਗਾਉਂਦਿਆਂ ਗਾਉਂਦਿਆਂ ਸਰੀਰ ਵੀ ਭੁੱਲ ਜਾਂਦਾ ਤੇ ਇੰਨਾ ਬੇਸਿਰ ਹੁੰਦਾ, ਪਾਣੀ ਵਿੱਚ ਡੁੱਬ ਕੇ ਆਪਣੇ ਪ੍ਰਾਣ ਹੀ ਤਿਆਗ ਜਾਂਦਾ। ਇਹਨੂੰ ਹੰਸ ਕਹਿੰਦੇ। ਮਹਾਰਾਜ ਫਿਰ ਪਰਮ ਹੰਸ ਕਹਿ ਲੱਗੇ ਪਰਮ ਹੰਸ ਆ ਜੇ ਗੁਰੂ ਕੇ ਸਿੱਖ, ਕਹਿੰਦੇ ਰਹਿੰਦਾ ਸਰੀਰ ਵਿੱਚ ਪਰ ਚੇਤੇ ਰੱਖੀ ਲੋੜ ਪਏ ਤੇ ਸਰੀਰ ਵਿੱਚੋਂ ਨਿਕਲ ਕੇ ਇੱਕ ਪਾਸੇ ਵੀ ਹੋ ਜਾਂਦਾ। ਹੰਸ ਦੁੱਧ ਤੇ ਪਾਣੀ ਨੂੰ ਨਖੇੜਦਾ, ਸਿੱਖ ਸਰੀਰ ਵਿੱਚ ਰਹਿੰਦਿਆਂ ਅਸ਼ਰੀਰੀ ਹੈ, ਦੇਹ ਵਿੱਚ ਰਹਿੰਦਿਆਂ ਵਿਦੇਹਿਕ ਹੈ। ਸਰੀਰ ਵਿੱਚ ਰਹਿੰਦਾ ਪਰ ਰਹਿਣ ਦੇ ਬਾਵਜੂਦ ਵੀ ਸਰੀਰ ਨਾਲ ਮੋਹ ਦੀਆਂ ਤੰਦਾਂ ਨਹੀਂ। ਕਹਿਣ ਲੱਗੇ ਹੰਸ ਕੇਵਲ ਮੋਤੀ ਚੁਣਦਾ ਤੇ ਪਰਮ ਹੰਸ ਉਹ ਵੇ ਜਿਹੜਾ ਆਪਣੀ ਸੁਰਤੀ ਦੀ ਜੀਵ ਨਾਲ ਸ਼ਬਦ ਦੇ ਮੋਤੀ ਨੂੰ ਚੁਣਦਾ। ਕਹਿਣ ਲੱਗੇ ਹੰਸ ਕੇਵਲ ਮਾਨ ਸਰੋਵਰ ਤੇ ਤਰਦਾ ਹੈ ਤੇ ਪਰਮ ਹੰਸ ਉਹ ਗੁਰੂ ਕਾ ਲਾਲ ਹੈ ਜਿਹੜਾ ਭਵ ਸਾਗਰ ਨੂੰ ਤਰ ਜਾਂਦਾ ਹੈ। ਕਹਿਣ ਲੱਗੇ ਮਹਾਰਾਜ ਇਹ ਸਾਰੀਆਂ ਗੱਲਾਂ ਫਿਰ ਬਰਾਬਰ ਹੀ ਹੋਈਆਂ। ਹੰਸ ਜਿਹੜਾ ਹੈ ਉਹ ਸਰੋਵਰ ਦੇ ਕਿਨਾਰੇ ਰਹਿੰਦਾ ਤੇ ਪਰਮ ਹੰਸ ਗੁਰੂ ਕਾ ਸਿੱਖ ਗੁਰਦੁਆਰੇ ਧਰਮਸ਼ਾਲਾ ਵਿੱਚ ਆਉਂਦਾ ਹੈ। ਹੰਸ ਦੁੱਧ ਤੇ ਪਾਣੀ ਨਖੇੜਦਾ ਤੇ ਪਰਮ ਹੰਸ ਸਰੀਰ ਤੇ ਆਤਮਾ ਨੂੰ ਗੁਰਮਤ ਤੇ ਦੁਰਮਤ ਨੂੰ ਨਖੇੜ ਦਿੰਦਾ। ਹੰਸ ਤਰਦਾ ਪਰਮ ਹੰਸ ਭਵ ਸਾਗਰ ਤੋਂ ਤਰਦਾ, ਫਿਰ ਦੋਨਾਂ ਦੇ ਗੁਣ ਇੱਕੋ ਜਿਹੇ ਹੋਏ, ਇਹਨੂੰ ਹੰਸ ਤੋਂ ਵੱਧ ਪਰਮ ਹੰਸ ਕਿਉਂ ਕਿਹਾ? ਹੱਸ ਕੇ ਕਹਿਣ ਲੱਗੇ ਪਾਰੋ ਹੰਸ ਕੋਲ ਕਾਂ ਆ ਜਾਏ ਸਾਰੀ ਜ਼ਿੰਦਗੀ ਬੈਠਾ ਰਹੇ, ਹੰਸ ਆਪ ਮੋਤੀ ਚੁਣੀ ਜਾਏਗਾ ਪਰ ਕਾਂ ਦੀ ਆਦਤ ਨਹੀਂ ਖਟਾ ਸਕੇਗਾ, ਤੂੰ ਗੰਦਗੀ ਚੁੰਝ ਨਾ ਵਾ। ਹੰਸ ਕੋਲ ਬਗਲਾ ਆ ਜਾਏ, ਬਗਲਾ ਬਗਲਾ ਡੱਡੀਆਂ ਮੱਛੀਆਂ ਆਪਣੀ ਚੁੰਝ ਪਕੜੇਗਾ ਪਰ ਹੰਸ ਉਹਨੂੰ ਤਬਦੀਲ ਨਹੀਂ ਕਰ ਸਕੇਗਾ। ਯਾਦ ਰੱਖੀ ਪਰਮ ਹੰਸ ਉਹ ਗੁਰੂ ਕਾ ਲਾਲ ਹੈ ਜਿਹਦੇ ਕੋਲ ਕਾਲੇ ਕਾਂ ਤੇ ਬਗਲੇ ਵਰਗੇ ਕੱਟੀ ਆ ਜਾਣ, ਕੁਝ ਦਿਨਾਂ ਤੋਂ ਬਾਅਦ ਉਹਨਾਂ ਨੂੰ ਆਪਣੇ ਵਰਗਾ ਪਰਮ ਹੰਸ ਬਣਾ ਲੈਂਦਾ। ਬਸ ਸਿੱਖ ਹੋਵੇ ਜਿਹੜਾ ਕਿਸੇ ਦੀ ਜ਼ਿੰਦਗੀ ਨੂੰ ਆਪਣੀ ਰੂਹਾਨੀਅਤ ਨਾਲ ਤਬਦੀਲ ਕਰ ਸਕੇ, ਧੱਕੇ ਨਾਲ ਨਹੀਂ ਦਬਕੇ ਮਾਰ ਕੇ ਨਹੀਂ। ਉਹ ਪਿਆਰਿਓ ਚੰਦਨ ਦੀ ਸੁਗੰਧੀ ਹੋਵੇ ਤੇ ਜ਼ਰੀਲੇ ਸੱਪ ਵੀ ਉਹਦੇ ਨੇੜੇ ਆ ਕੇ ਉਹਦੀ ਪਰਿਕਰਮਾ ਕਰਨ ਲੱਗ ਪੈਂਦੇ ਨੇ। ਤੇਰੇ ਕੋਲ ਮੇਰੇ ਗੁਰੂ ਨਾਨਕ ਦੀ ਸੁਗੰਧੀ ਨਾਮ ਦੀ ਹੋਵੇ ਤੇ ਤਾਂ ਦੁਸ਼ਟ ਵੀ ਤੇਰੇ ਨੇੜੇ ਆ ਕੇ ਧੋਕੇ ਬੈਠ ਜਾ। ਜੇ ਅੰਦਰ ਕੁਛ ਹੋਵੇਗਾ ਤੇ ਤਾਂ ਹੀ ਨਾ। ਕਹਿਣ ਲੱਗੇ ਪਰਮ ਹੰਸ ਹੋ ਕਿ ਜਿਹੜਾ ਕਿਸੇ ਦੀ ਜ਼ਿੰਦਗੀ ਨੂੰ ਤਬਦੀਲ ਕਰ ਸਕੇ। ਇੰਨਾ ਕੁਛ ਸੁਣ ਕੇ ਕਹਿਣ ਲੱਗਾ ਮਹਾਰਾਜ ਅੱਜ ਸਮਝ ਪੈ ਗਈ ਪਰਮ ਹੰਸ ਕੌਣ ਹੈ ਜਿਹੜਾ ਬਗਲੇ ਤੇ ਕਾਵਾਂ ਦੀ ਜ਼ਿੰਦਗੀ ਤਬਦੀਲ ਕਰਦਾ। ਤੇ ਇੱਕੋ ਦਮ ਜਦੋਂ ਤੁਰਨ ਲੱਗਾ ਨਾ ਮੱਥਾ ਟੇਕ ਕੇ ਘੋੜੀ ਤੇ ਚੜ੍ਹ ਕੇ ਆਇਆ ਸੀ,
ਹਜ਼ੂਰ ਨੇ ਹੱਸ ਕੇ ਕਿਹਾ, ਕਹਿਣ ਲੱਗੇ ਪਾਰੋ ਪਾਰੋ ਆਉਂਦਾ ਨੀ ਗੋਇੰਦਵਾਲ ਵਾਲੇ ਕੋਲ, ਇਹ ਸ਼ਬਦ ਸਨ, ਪਾਰੋ ਪਾਰੋ ਆਉਂਦਾ ਨੀ ਗੋਇੰਦਵਾਲ ਵਾਲੇ ਕੋਲ। ਜਿਹੜੀ ਅੱਜ ਪਰਮਹੰਸ ਦੀ ਮਿੱਥਿਆ ਸੁਣ ਕੇ ਗਿਆ ਹੈ ਨਾ, ਇੱਕ ਦਿਨ ਗੁਰੂ ਨਾਨਕ ਦੇ ਘਰ ਦਾ ਪਰਮਹੰਸ ਤੂੰ ਹੀ ਬਣਨਾ, ਪਰ ਜੇ ਸਮਾਂ ਨਹੀਂ ਵਕਤ ਆਵੇਗਾ ਤੂੰ ਪਰਮਹੰਸ ਬਣੇਗਾ। ਬਸ ਆਹੀ ਸ਼ਬਦ ਕਿਹਾ, ਆਉਂਦਾ ਨੀ ਗੋਇੰਦਵਾਲ ਵਾਲੇ ਕੋਲ। ਧੰਨ ਗੁਰੂ ਅੰਗਦ ਸਾਹਿਬ ਆਪਣਾ ਚੋਲਾ ਸਮੇਟ ਗਏ, ਬਾਬਾ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਆ ਗਏ। ਭੱਟਾਂ ਨੇ ਤਾਂ ਇੱਕ ਬਚਨ ਕਿਹਾ, ਕਹਿੰਦੇ ਗੁਰੂ ਅਮਰਦਾਸ ਜੀ ਦਾ ਜਿਹੜਾ ਪਵਿੱਤਰ ਸਰੀਰ ਸੀ ਨਾ, ਸਰੀਰ ਹੈ ਥੋੜਾ ਜਿਹਾ ਮਧਰਾ ਕੰਮ ਹੈ ਗੁਰੂ ਅਮਰਦਾਸ ਜੀ ਦਾ, ਹੱਥ ਚ ਹਜ਼ੂਰ ਸੋਟੀ ਰੱਖਦੇ ਸਨ ਖੂੰਡੀ, ਤੇ ਗੁਰੂ ਅਮਰਦਾਸ ਜੀ ਦਾ ਜਿਹੜਾ ਚਿਹਰਾ ਸੀ ਨਾ, ਐ ਲਾਲ ਸੁਰਖ ਭੱਖਦਾ ਤੇ ਦੁੱਧ ਵਰਗਾ ਚਿੱਟਾ ਦਾੜਾ ਸੀ, ਤੇ ਗੁਰੂ ਅਮਰਦਾਸ ਜੀ ਦੇ ਨੇਤਰਾਂ ਵਿੱਚ ਜਦੋਂ ਤੂੰ ਝਾਤੀ ਮਾਰਦਾ ਸੀ ਸੱਚ ਜਾਣੋ ਉਹਨੂੰ ਆਪਣੇ ਅੰਦਰ ਝਾਕਣ ਦੀ ਜਾਚ ਆ ਜਾਂਦੀ ਸੀ। ਭੱਟਾਂ ਨੇ ਤਾਂ ਕਬੋਲ ਬਚਨ ਕਿਹਾ, ਕਹਿੰਦੇ ਗੁਰੂ ਅਮਰਦਾਸ ਜਦੋਂ ਦਰਬਾਰ ਚ ਬੈਠਦੇ ਨੇ, ਕਹਿੰਦੇ ਮੇਰੇ ਧੰਨ ਗੁਰੂ ਅਮਰਦਾਸ ਦੇ ਸੱਜੇ ਹੱਥ ਵਿੱਚ ਪਦਮ ਨਿਸ਼ਕਾ ਮਾਰਦਾ ਹੈ। ਇਹ ਬਾਣੀ ਹੈ, ਮੈਂ ਇਹਨੂੰ ਜੋਤਿਸ਼ ਨਾਲ ਜੋੜ ਕੇ ਮਨਮਤ ਨਾ ਸਮਝਿਓ। ਕਹਿੰਦੇ ਸੱਜੇ ਹੱਥ ਵਿੱਚ ਪਦਮ ਹੈ ਤੇ ਕਹਿਣ ਲੱਗੇ ਖੱਬੇ ਹੱਥ ਵਿੱਚ ਰਿਧੀਆਂ ਨੇ, ਤੇ ਜਿੰਨੀਆਂ ਸਿੱਧੀਆਂ ਨੇ ਉਹ ਸਾਹਮਣੇ ਖਲੋਤੀਆਂ ਸਾਰਾ ਦਿਨ ਗੁਰੂ ਅਮਰਦਾਸ ਦੇ ਮੁੱਖ ਵੱਲ ਵੇਖਦੀਆਂ ਨੇ, ਤੇ ਨਾਲੇ ਕਹਿੰਦੀਆਂ ਨੇ ਬਾਬਾ ਸਾਡੇ ਲਈ ਤਾਂ ਲੋਕ ਕਈ ਕਈ ਯੁਗ ਤਪੱਸਿਆ ਕਰਦੇ ਨੇ, ਅਸੀਂ ਤੇਰੇ ਸਾਹਮਣੇ ਹੱਥ ਜੋੜ ਕੇ ਖਲੋਤੀਆਂ, ਸਾਡੀ ਲਈ ਕੋਈ ਸੇਵਾ ਨਹੀਂ। ਬਾਣੀ ਵਿੱਚ ਇੱਕ ਬਚਨ ਹੁੰਦਾ, ਬਾਲ ਜਿਕਰ ਬਾਹਣੇ, ਬਾਲ ਜਿਕਰ ਬਾਹਣੇ, ਸੱਜੇ ਹੱਥ ਦੇ ਵਿੱਚ ਪਦਮ, ਸਿੱਧ ਸਨਮੁਖ ਮੁੱਖ ਜੋ ਹੈ, ਸਿੱਧੀਆਂ ਸਾਹਮਣੇ ਖਲੋ ਕੇ ਮੂੰਹ ਵਹਿੰਦੀਆਂ ਨੇ ਕਿ ਸ਼ਬਦ ਕਹਿ ਤਾਂ ਸਹੀ ਬਾਬਾ ਅਸੀਂ ਤੇਰੀ ਸੇਵਾ ਕੀ ਕਰੀਏ। ਬਾਲ ਜਿਕਰ ਦਾਨ ਹੈ, ਸਿੱਧ ਸਨਮੁਖ ਮੁੱਖ ਜੋ ਹੈ, ਰਿਧ ਬਸੈ ਬਾਬਾਂਗ, ਰਿਧੀਆਂ ਖੱਬੇ ਹੱਥ ਜੋ ਤੀਨ ਲੋਕ ਅੰਤਰ ਮੋਹ ਹੈ, ਜਿਹੜੀਆਂ ਤਿੰਨਾਂ ਲੋਕਾਂ ਨੂੰ ਮੋਹਦੀਆਂ। ਬਾਣੀ ਵਿੱਚ ਇੱਕ ਸ਼ਬਦ ਹੋਰ ਹੁੰਦਾ, ਕਹਿੰਦੇ ਨੇ ਗੋਇੰਦਵਾਲ ਸਾਹਿਬ ਜਾਇਓ, ਹੋ ਸਕਦਾ ਆ ਵਿੱਚੋਂ ਕਈ ਗੁਰਮੁਖ ਗਏ ਹੋਣ। ਮੈਂ ਹਰ ਵਾਰ ਬੇਨਤੀ ਕਰਕੇ ਜਾਣਾ, ਗੁਰੂ ਅਸਥਾਨ ਤੇ ਕਦੀ ਵੀ ਇੱਕ ਸੈਲਾਨੀ ਬਣ ਕੇ ਨਾ ਜਾਓ, ਯਾਤਰੀ ਬਣ ਕੇ ਨਾ ਜਾਇਓ। ਯਾਤਰਾ ਕੀਤੀ, ਕੁਝ ਜਾਣਕਾਰੀ ਲਈ, ਵਾਪਸ ਆ ਗਏ, ਹਾਂ ਉੱਥੇ ਬੋਲੀ ਸਾਹਿਬ ਦੇਖੀ ਸੀ, ਬਾਬੇ ਮੋਹਨ ਦੇ ਚਬਾਰੇ ਚ ਵੀ ਗਏ ਸਾਂ, ਉਸ ਘਰ ਵੀ ਗਏ ਸਾਂ ਜਿੱਥੇ ਗੁਰੂ ਅਰਜਨ ਦੇਵ ਦਾ ਆਗਮਨ ਹੋਇਆ, ਜਿੱਥੇ ਗੁਰੂ ਅਮਰਦਾਸ ਜੀ ਨੇ ਚੋਲਾ ਛੱਡਿਆ, ਜਿੱਥੇ ਗੁਰੂ ਰਾਮਦਾਸ ਜੀ ਨੂੰ ਗੱਦੀ ਮਿਲੀ, ਜਿੱਥੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਨੂੰ ਗੱਦੀ ਦੇ ਕੇ ਸਰੀਰ ਸੰਕੋਚਿਆ, ਤਾਂ ਕਿ ਹਾਂ ਅਸੀਂ ਸਾਰਾ ਵੇਖ ਕੇ ਆਏ। ਪਰ ਤੂੰ ਥਾਂ ਹੀ ਵੇਖ ਕੇ ਆਇਓ, ਸੁਰਤ ਜੇੜ ਕੇ ਗੁਰੂ ਅਮਰਦਾਸ ਨੂੰ ਤੇ ਨਹੀਂ ਵੇਖ ਕੇ ਆਏ। ਉਸ ਜਗ੍ਹਾ ਤੇ ਕਦੀ ਬੈਠੋ, ਆਪਣੇ ਅੰਦਰ ਦੇ ਪੁਰਨਿਆਂ ਨੂੰ ਸੰਕੋਚੋ, ਇਹ ਨਾ ਸੋਚੋ ਮੈਂ 2007 ਵਿੱਚ ਜੀਣਾ ਵਾ। ਜਦੋਂ ਉੱਥੇ ਤੀਰਥ ਇਤਿਹਾਸਕ ਥਾਂ ਤੇ ਜਾਣਾ, ਤੁਸੀਂ ਉਸ ਥਾਂ ਤੇ ਜੀਓ ਇਸ ਤਰ੍ਹਾਂ ਕਿ ਜਿਵੇਂ ਮੇਰਾ ਬਾਬਾ ਗੁਰੂ ਅਮਰਦਾਸ ਕੋਲ ਬੈਠਾ ਹੈ, ਤੇ ਮੈਂ ਉਹਦੇ ਚਰਨ ਪਕੜ ਕੇ ਉਹਦੇ ਚਰਨਾਂ ਵਿੱਚ ਕੁਝ ਬੇਨਤੀਆਂ ਕਰਨਾ ਹੈ। ਭੱਟਾਂ ਨੇ ਇੱਕ ਬਚਨ ਕਿਹਾ, ਗੋਇੰਦਵਾਲ ਸਾਹਿਬ ਜਾਏਗਾ ਤੇ ਬਾਣੀ ਜੁਗੋ ਜੁਗ ਤਾਰਨੇ, ਉਸ ਵੇਲੇ ਨਹੀਂ ਸਨ ਕੇਵਲ, ਅੱਜ ਵੀ ਸੱਚ ਹੈ। ਕਹਿਣ ਲੱਗੇ ਗੋਬਿੰਦਵਾਲ ਗੋਬਿੰਦਪੁਰੀ ਸਨ, ਇਹ ਸਵਈਆ ਸ਼ੁਰੂ ਹੁੰਦਾ, ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗੁਰੂ ਅਮਰਦਾਸ ਦਾ ਮੁਖ ਦੇਖਿਆ ਤੇ ਅੰਦਰ ਨੂੰ ਠੰਡ ਪੈ ਗਈ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਕੁੱਤੀ ਜੋ ਪਿਆਸ ਪਿਊਸ ਪਵਨ ਕੀ ਬੰਜ, ਸਿੱਧ ਕੋ ਬਿੰਦ ਮਿਲਾਇਓ, ਪੂਰਨ ਭਉ ਮਨ ਸੌਰ ਵਸੋ, ਜੋ ਰਸ ਬਾਸਨ ਦਾਨ ਵਿਸਤਾਇਓ, ਗੋਬਿੰਦਵਾਲ ਗੋਬਿੰਦਪੁਰੀ ਸਭ ਜਲਨ ਤੀਰ ਵਿਭਾਸ ਬਣਾਇਓ, ਗਇਓ ਦੁੱਖ ਦੂਰ ਬਰਖਣ ਕੋਸੋ, ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗੁਰੂ ਅਮਰਦਾਸ ਨੂੰ ਦੇਖਿਆ, ਕਹਿਣ ਲੱਗੇ ਕਈ ਦੋ ਕੱਟੇ। ਹਜ਼ੂਰ ਨੇ ਕਿਹਾ ਗੋਇੰਦਵਾਲ ਵਾਲੇ ਕੋਲ ਆਉਂਦਾ ਰਹੀ, ਪਰ ਉਹ ਘਰ ਗਿਆ। ਜਦੋਂ ਗੁਰੂ ਅਮਰਦਾਸ ਗੱਦੀ ਤੇ ਬੈਠੇ, ਇਹਨੇ ਰੋਜ਼ ਨੇਮ ਬਣਾਇਆ ਕਿ ਅੰਮ੍ਰਿਤ ਵੇਲੇ ਬਾਣੀ ਪੜ੍ਹਦਿਆਂ, ਉੱਚੀ ਬਾਣੀ ਪੜ੍ਹਦਿਆਂ ਘੋੜੀ ਤੇ ਸਵਾਰ ਹੋਣਾ, ਤੇ ਰੋਜ਼ਾਨਾ ਗੋਇੰਦਵਾਲ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਖੱਤੀ ਸੇਵਾ ਕਰਕੇ ਫਿਰ ਪਿਛਾ ਜਾਣਾ। ਇਹਨਾਂ ਸੰਬੰਧੀ ਕਿਹਾ ਜਾਂਦਾ ਕਿ ਭਾਈ ਪਾਰੋ ਜਦੋਂ ਬਾਣੀ ਪੜ੍ਹਦਾ ਸੀ ਨਾ, ਰੁੱਖਾਂ ਤੇ ਬੈਠੇ ਹੋਏ ਜਿਹੜੇ ਤਰੰਦੇ ਸਨ ਉਹ ਭਾਈ ਪਾਰੋ ਦੀ ਘੋੜੀ ਪਿੱਛੇ ਉੱਡਦੇ ਹੁੰਦੇ ਸਨ। ਉਹ ਕਿਹੜੀ ਚੀਜ਼ ਸੀ ਕਿ ਜਿਹੜੀ ਪੰਛੀਆਂ ਨੂੰ ਵੀ ਆਕਰਸ਼ਿਤ ਕਰਦੀ ਪਈ? ਕਹੇ ਬੀਜ ਮੰਤਰ ਸਰਬ ਕੋ ਗਿਆਨ, ਉਹਦੇ ਪੜੇ ਹੋਏ ਸ਼ਬਦ ਸੁਣ ਕੇ ਤਾਂ ਪੰਛੀ ਵੀ ਉਹਦੇ ਪਿੱਛੇ ਉਡਾਰੀਆਂ ਮਾਰਦੇ ਸਨ। ਕਈ ਸਾਲ ਹੋ ਗਏ, ਨੇਮ ਨਹੀਂ ਟੁੱਟਣ ਦਿੱਤਾ। ਅੱਜ ਗੋਇੰਦਵਾਲ ਸਾਹਿਬ ਆ ਰਹੇ ਨੇ, ਬਿਆਸ ਦਰਿਆ ਚੜੇ ਕਿਨਾਰਿਆਂ ਨਾਲ ਖਿੰਦਾ ਪਏ। ਭਾਈ ਪਾਰੋ ਨੇ ਘੋੜੀ ਖਿੰਦੀ ਤੇ ਚੜੇ ਹੋਏ ਦਰਿਆ ਨੂੰ ਖੜ ਆਏ, ਪਾਣੀ ਨੂੰ ਦਰਿਆ ਨੂੰ ਚੀਰ ਕੇ ਭਾਈ ਪਾਰੋ ਗੋਇੰਦਵਾਲ ਸਾਹਿਬ ਦੂਜੇ ਕਿਨਾਰੇ ਲੱਗ ਗਏ। ਚਾਹ ਕੇ ਹਜ਼ੂਰ ਦੇ ਦਰਸ਼ਨ ਕੀਤੇ, ਦਰਸ਼ਨ ਦੀਦਾਰੇ ਕਰਨ ਤੋਂ ਬਾਅਦ ਫਿਰ ਅਜੇ ਦਰਿਆ ਦਾ ਪਾਣੀ ਘਟਿਆ ਨਹੀਂ, ਛੱਲਾ ਪਾਣੀ ਦੀਆਂ ਉੱਠਣ, ਫਿਰ ਘੋੜੀ ਖਿੱਲੀ ਤੇ ਚੀਰ ਕੇ ਦਰਿਆ ਨੂੰ ਫਿਰ ਪਾਰ ਹੋ ਗਿਆ। ਪਰ ਇਸੇ ਕਿਨਾਰੇ ਤੇ ਇੱਕ ਵਪਾਰੀ ਬੈਠਾ ਸੀ, ਕੋਈ ਕਹਿੰਦੇ ਨੇ ਜਲੰਧਰ ਦਾ ਸੂਬਾ ਸੀ, ਉਹਦਾ ਨਾਮ ਸੀ ਅੱਲਾਹ ਯਾਰ। 500 ਘੋੜਾ ਖਰੀਦ ਕੇ ਕਾਬਲ ਤੋਂ ਲਿਆਇਆ। ਜਦੋਂ ਉਹਨੇ ਦੇਖਿਆ ਵੀ ਸਿੱਖ ਘੋੜੀ ਤੇ ਦਰਿਆ ਨੂੰ ਚੀਰ ਕੇ ਆਰ ਪਾਰ ਹੋਇਆ, ਵਾਪਸ ਜਾਂਦੇ ਨੂੰ ਪੁੱਛਦਾ, ਕਹਿਣ ਲੱਗਾ ਉਹ ਬੰਦਿਆ ਉਹ ਪੁਰਖਾ, ਮੈਂ ਅੱਗੇ ਦੇਖਿਆ ਤੂੰ ਦਰਿਆ ਪਾਰ ਕਰ ਗਿਓ, ਵਾਪਸ ਫਿਰ ਆ ਗਿਓ, ਮੈਂ ਰਾਤ ਦਾ ਬੈਠਾ ਵਾ ਦਰਿਆ ਉਤਰੇ ਤੇ ਪਾਰ ਕਰਾਂ, ਤੂੰ ਕਿਵੇਂ ਕਰ ਗਿਓ? ਕਹਿਣ ਲੱਗੀ ਮੈਂ ਘੋੜੀ ਤੇ ਚੜ੍ਹ ਕੇ ਨਹੀਂ ਪਾਰ ਕੀਤਾ, ਮੈਂ ਗੁਰੂ ਦੇ ਬਚਨ ਤੇ ਵਿਸ਼ਵਾਸ ਕਰਕੇ ਪਾਰ ਕਰ ਗਿਆ। ਕਹਿਣ ਲੱਗਾ ਤੈਨੂੰ ਛੱਲਾ ਡੋਕਦੀਆਂ ਨੇ? ਕਹਿੰਦਾ ਮੈਨੂੰ ਦਰਿਆ ਤਾਂ ਦਿਸੇ ਨਹੀਂ ਕਿਹੜਾ ਦਰਿਆ ਹੈ, ਮੈਨੂੰ ਤਾਂ ਪਿਆਰੇ ਦੇ ਸਿਰਫ ਦਰਸ਼ਨਾਂ ਦੀ ਅੰਦਰਤਾ ਸੀ, ਜਿਹੜਾ ਗੁਰੂ ਭਵ ਸਾਗਰ ਦੀ ਲਹਿਰ ਨਹੀਂ ਵਿਆਪਨ ਦਿੰਦਾ, ਉਹ ਬਿਆਸ ਦਰਿਆ ਦੀਆਂ ਲਹਿਰਾਂ ਚ ਮੈਨੂੰ ਕਿੱਥੇ ਡੁੱਬਦਾ ਹੈ? ਇੰਨਾ ਵਿਸ਼ਵਾਸ, ਮੈਂ ਸ਼ਰਧਾ ਵਿਸ਼ਵਾਸ ਤੇ ਸਵਾਰੀ ਕਰਕੇ ਪਾਰ ਹੋਇਆ। ਹੁਣ ਤੱਕਿਓ ਪਿਆਰਿਓ, ਆ ਜੇ ਗੁਰੂ ਕਾ ਸਿੱਖ, ਨਾ ਤਾਂ ਉਹਨੇ ਚੋਖੀ ਕਥਾ ਕੀਤੀ, ਨਾ ਉਹਨੇ ਚੋਖੇ ਬਾਜੇ ਵਜਾ ਕੇ ਕੀਰਤਨ ਕੀਤਾ, ਸਿਰਫ ਮਿੰਟ ਦੋ ਗੱਲ ਕੀਤੀ ਤੇ ਅੱਲਾ ਯਾਰ ਛੱਡ ਕੇ ਸਭ ਕੁਝ ਕਹਿੰਦਾ, ਸਿੱਖਾ ਮੈਨੂੰ ਬਿਠਾ ਘੋੜੀ ਦੇ ਪਿੱਛੇ, ਮੈਨੂੰ ਉਸ ਗੁਰੂ ਦੇ ਕੋਲ ਲੈ ਜਾ ਜਿਹਦੇ ਚਰਨਾਂ ਚ ਇੰਨਾ ਭਰੋਸਾ ਬਣਾ ਕੇ ਬੈਠਾ। ਕਿਹੜੀ ਚੀਜ਼ ਸੀ? ਸਿਰਫ ਅੰਦਰ ਦਾ ਜੀਵਨ ਸੀ ਜਿਹੜਾ ਲੰਘਦੇ ਕੋਈ ਬੰਦੇ ਦੀ ਜ਼ਿੰਦਗੀ ਤਬਦੀਲ ਕਰ ਗਿਆ। ਭਾਈ ਪਾਰੋ ਉਹਨੂੰ ਲੈ ਕੇ ਗੋਇੰਦਵਾਲ ਸਾਹਿਬ ਗਿਆ ਤੇ ਗੁਰੂ ਅਮਰਦਾਸ ਦੇਖ ਕੇ ਕਹਿੰਦੇ ਨੇ, ਪਾਰੋ ਅੱਜ ਜਲਦੀ ਵਾਪਸ? ਕਹਿਣ ਲੱਗੇ, ਮਹਾਰਾਜ ਆਇਆ ਜੇ ਆਪ ਜੀ ਦੇ ਦਰ ਦਾ ਇੱਕ ਸੇਵਕ ਵੇਖਿਆ, ਮੱਥਾ ਉਹਨੇ ਟੇਕ ਦਿੱਤਾ, ਨਾ ਪੁੱਛਿਆ ਨਾਮ ਕੀ? ਕਹਿਣ ਲੱਗੇ ਅੱਲਾ ਯਾਰ। ਹੱਸ ਕੇ ਕਹਿਣ ਲੱਗੇ, ਕਦੀ ਯਾਰ ਨਾਲ ਗੱਲਾਂ ਨਹੀਂ ਕੀਤੀਆਂ ਨੀ ਕਿ ਨਾਮ ਦੀ ਅੱਲਾ ਯਾਰ ਸ਼ਬਦ ਨੇ ਨਾ? ਕਹਿਣ ਲੱਗੇ ਅੱਲਾ ਯਾਰ ਅੱਲਾ ਦਾ ਯਾਰ ਹੈ, ਰੱਬ ਦਾ ਯਾਰ ਹੈ, ਕਦੀ ਯਾਰ ਨਾਲ ਸਾਂਝ ਵੀ ਪਾਈ ਆ? ਕਹਿਣ ਲੱਗਾ ਬਸ ਨਾਮ ਦੀ ਅੱਲਾ ਯਾਰ ਹੈ, ਪਰ ਯਾਰ ਨਾਲ ਕਦੀ ਗੱਲ ਹੀ ਨਹੀਂ ਕੀਤੀ। ਕਹਿਣ ਲੱਗੇ ਆਪ ਤੇਰੀਆਂ ਯਾਰ ਨਾਲ ਗੱਲਾਂ ਕਰਾ ਤੱਕਿਓ, ਬਸ ਆ ਜੇ ਸਿੱਖੀ। ਇੱਕ ਮੱਥਾ ਟੇਕਿਆ, ਜਿਸ ਦਿਨ ਬਾਪੂ ਗੁਰੂ ਅਮਰਦਾਸ ਨੇ 22 ਮੰਜੀਆਂ ਦਿੱਤੀਆਂ, ਕਹਿਣ ਲੱਗੇ ਹੁਣ ਤੇਰਾ ਅੱਲਾ ਯਾਰ ਬਣ ਗਿਆ, ਮਿੱਤਰ ਬਣ ਗਿਆ, ਆ ਮੈਂ 22 ਮੰਜੀਆਂ ਚ ਇੱਕ ਮੰਜੀ ਅੱਲਾ ਯਾਰ ਤੈਨੂੰ ਦੇਣਾ ਵਾ, ਤੂੰ ਜਾ ਪ੍ਰਚਾਰ ਕਰ, ਲੋਕਾਂ ਨੂੰ ਰੱਬ ਦੇ ਯਾਰ ਬਣਾ, ਰੱਬ ਨਾਲ ਜੁੜ। ਹੁਣ ਤੱਕਿਓ ਮੇਰੀ ਬੇਨਤੀ, ਭਾਈ ਪਾਰੋ ਇੱਕ ਦਿਨ ਸਿਰਫ ਗੁਰੂ ਅੰਗਦ ਸਾਹਿਬ ਕੋਲ ਆਇਆ, ਇੰਨਾ ਕੁਝ ਜੁੜ ਗਿਆ, ਇੱਕ ਖਿਣ ਕਿਸੇ ਬੰਦੇ ਨਾਲ ਗੱਲ ਕੀਤੀ, ਉਹਨੂੰ ਸਿੱਖ ਬਣਾ ਦਿੱਤਾ। ਮੈਂ ਰਾਤ ਇੱਕ ਬੇਨਤੀ ਕੀਤੀ ਸੀ, ਗੁਰਦੁਆਰਾ ਇੱਟਾਂ ਦਾ ਨਾਮ ਨਹੀਂ, ਗੁਰਦੁਆਰਾ ਤਾਂ ਉਹਵੇਂ ਜਿਹਦੇ ਦੁਆਰਾ ਗੁਰੂ ਨਾਲ ਸਾਂਝ ਬਣ ਗਿਆ। ਜੇ ਇੱਟਾਂ ਦੀ ਬਣੀ ਕੋਈ ਇਮਾਰਤ ਵਿੱਚ ਕਈ ਸਾਲ ਆਉਂਦੇ ਰਹੇ, ਇਸ ਦਰ ਤੇ ਲੰਘਦਿਆਂ ਵੀ ਗੁਰੂ ਨਾਲ ਸਾਂਝ ਨਾ ਪਈ, ਇਹਦਾ ਮਤਲਬ ਗੁਰਦੁਆਰੇ ਨਹੀਂ ਆਏ। ਜੇ ਸਿੱਖ ਕੋਲ ਦੋ ਘੜੀਆਂ ਬਗੇ ਤੇ ਗੁਰੂ ਨਾਲ ਪੀਦੀ ਗੰਢ ਪੈ ਜਾਏ, ਸੱਚ ਜਾਣੋ ਸਿੱਖ ਗੁਰਦੁਆਰਾ। ਗੁਰੂ ਨੂੰ ਜੋੜਨ ਦਾ ਰਸਤਾ ਹੈ, ਗੁਰੂ ਨੂੰ ਜੋੜਨ ਦਾ ਮਾਰਗ ਹੈ ਗੁਰੂ ਨਾਲ। ਭਾਈ ਪਾਰੋ ਨੇ ਫਿਰ ਇੰਨੀ ਸਿੱਖੀ ਕਮਾਈ। ਹੁਣ ਦੇਖੋ ਅੱਜ ਗੁਰੂ ਅਮਰਦਾਸ ਦੇਖਿਆ ਵੀ ਕਈ ਸਾਲ ਹੋ ਗਏ ਨੇ ਪਾਰੋ ਨੂੰ ਆਉਂਦੇ, ਕਹਿਣ ਲੱਗੇ ਪਾਰੋ ਜਦੋਂ ਤੂੰ ਲੰਘਦੇ ਪੰਛੀ ਤੇਰੀ ਆਵਾਜ਼ ਸੁਣ ਕੇ ਪਿੱਛੇ ਉੱਡਦੇ ਨੇ, ਜਿੱਥੇ ਤੂੰ ਖਲੋਨਾ ਉੱਥੇ ਸੁਣਿਆ ਕਿ ਗੁਰੂ ਦੀਆਂ ਆਵਾਜ਼ਾਂ ਹੁੰਦੀਆਂ ਨੇ। ਇਤਿਹਾਸ ਦਾ ਬਚਨ ਸਾਡਾ ਦਿਲ ਕਰਦਾ ਤੈਨੂੰ ਬਾਬੇ ਨਾਨਕ ਦੀ ਗੱਦੀ ਦੇ ਦੇ, आशब्द कह सिख की मंदिर की है साडा चित करदा तेन बाबे नानक की गद्दी दे दिए इतिहास कहिंदा भाई तारो पारो दौड़ के चरण पकड़ के कहिंदा जे अज त्रुटे हो गद्दी ते तुसी चंगे लगदे हो मेरी झोली च पा दो मेरिया कुल्लां विच तेरी सिखी रह जा मैं अपनी औलाद नहीं कुछ मंगण आया वा कहिंदे पारो तू कभी धन नहीं मंगिया कभी पदवी नहीं मंगी कभी कुछ नहीं मंगिया झोली अज के कहिंदा जे त्रुटे हो ना मेरी झोली ते मेरी औलाद की झोली सिखी पा उथे कवि संतोष सिंह ने शब्द कहे ने कह लगे परम हंस मोरो ही रूप भाई पारो तू मेरा अपना रूप है मैं ता ये लुकता छोया क्योंकि असि वैसाखी का पुरब मना के हटे हैं मैं आना गुरसिखी ते भाई पारो परम हंस मोरो ही रूप परम सियानक महा अनूप अगली दो के बख्शित हूं मैं जग गुरियाई तेन गुरदा गद्दी दे गए करो उधार लोग समुदाई जदों क्या गुरता गति कह लगे कर जोरे हाथ जोड़ ले पारो पग परियो त्राए त्राए कर बचन उचरियो गुरसिखी मुझ पावे गुरियाई सत गुरै सुहाव मेनू तो सिख बना दो सिख बनती जात नहीं आई जदों तेरे घर नू देखना ते अपने जीवन नू देखना ते बापू अमरदास मेनू तो बस सारी तुकां चेते आई जांदियां ने गल्ली असी चंगियां आचारी बनी गुरसिखी मुझ भावै गुरे आई सत गुरै सहावै अगली दुखसी मुझ पर कृपा दृष्ट को धर गए गुरसिखी पद बख्शन करिया अज कह दे ओ पारो तेनू सिख बना लिया हजूर ने देख के ना घुट के सीने ना ला के क्या पारो जा सिखी विच कई पुश्ता भी सिखी तेन दिखती तेरे घर सिखी का बीज रहेगा भाई पारो जी चलाना कर गए पर चलाने करन तो पहला जो कुछ सी घर का सब कुछ गरीबा च वंड गए ते जेड़ी घोड़ी ते रोज चढ़ के होंदे सन ना कह लगे अज मैं तुर लगा दुनिया तो एक घोड़ी गुरु रामदास नूं दे आयो क्योंकि इस घोड़ी का भी शुक्र जेड़ी मैनूं गुरु तक रोज लगाती है घोड़ी गुरु रामदास जी नूं दे दित्ती हजूर ने समा लंघिया छेवें पातशाह जी दे जिस दिन विआह की गल चली चंदू दे रिश्ते तो इनकार हो गया हंकारी दे उस वेले पुछया संगत विच कोई रिश्ता दे ते भाई नारायण दास उठिया उन्हें अपनी बच्ची बीबी दमोदरी का रिश्ता दिता अपनी धी का यह भाई नारायण दास विचों से देखो रिश्ता दिता परत के अज चोजी प्रीतम ने दो कृपाना पाईया दसवें जामे विच एक कृपान कद के आवाज दिती छेवें पातशाह ने दो पाईया पोते ने कृपान कद के क्या कहे कुछ सिख का बेटा सिर करे बेटा आवाज दिती ते भाई दया राम उठ के आए कह लगे दाता मैनू बख्श दई उठ दे देरी होगी ए भाई दया राम भाई पारो जी कुल विचों सन सक्यो तीजे जामे विच सिखी का बीज दूजे जामे च बीजिया दसवें जामे तक पारे भाई दया सिंह उठे गुरु गोबिंद सिंह जी मुस्कुरा के जदों अंदर जान लगे कहने सानू पता सी फल उथे चढ़नगे जिथे बाबे नानक ने बीज पाए हुए सिखी एवें नहीं कर देखो जदों कोई सिखी कमांदा है गुरु ते सिख का नाता कैसा है सब तो वड्डे पाक गुर सिखा के जो गुर चरनी सिख परतिया गुरु चरणा च पढ़ना की है गुरु चरणा च पैना है सो सिख सिखा सखा बंद पढ़े भाई जे गुर के भाणे विच आवे एवें चरणा च डिगना अपने भाणे जो चलै भाई बिछड़ चोटा खाव की है गुरु दे चरणा जुड़ना गुर के ग्रह सेवक जो रह गुर की आज्ञा मन में सह आपस को कर कछ ना जनावे हर हर नाम हृदय सद त्यागै मन बेचै सतगुर कै पाप तिस सेवक के कार्य रास सेवा करत हुए ने कामी तिसको होत प्राप्त स्वामी आए गुर चरणी पढ़ना गुर सिख गुरु चरणा विच पै के गुरु नाल कभी शर्ता नहीं दिलांदा सिर्फ वह गुरु नूं रिझांदा है मैं सिर्फ दो तीन उदाहरण दे के संपूर्णता वल आना चाहना ਪਾਣਾ ਕਿ ਜਿਤਨੇ ਦਿਨ ਮਰਜ਼ੀ ਇਹਨਾਂ ਬਚਨਾਂ ਦੀ ਵਿਆਖਿਆ ਕਰੀ ਜਾਓ। ਸਿੱਖੀ ਛੋਟੀ ਦੀ ਗੱਲ ਨਹੀਂ ਜੇ ਗੁਰਮੁਖੋ, ਧਨ ਕਮਾ ਸਕਦੀ ਹੈ ਸਾਰੀ ਦੁਨੀਆ, ਚਲਾਕੀਆਂ ਪਗੜੀਆਂ ਲੈ ਸਕਦੀ ਹੈ ਸਾਰੀ ਦੁਨੀਆ, ਸਿਆਣਪਾਂ ਨਾਲ ਬੰਦੇ ਪਿੱਛੇ ਲਾਏ ਜਾ ਸਕਦੇ ਨੇ, ਪਰ ਸਿੱਖੀ ਤਾਂ ਕਈ ਜਨਮਾਂ ਦੇ ਭਟਕਣ ਤੋਂ ਬਾਅਦ ਦਾਤ ਮਿਲਦੀ। ਐਵੇਂ ਨਹੀਂ, ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਜਦੋਂ ਸਿੱਖ ਗੁਰੂ ਨੂੰ ਅੰਦਰੋਂ ਪਿਆਰ ਕਰਦਾ ਹੈ, ਅੰਦਰੋਂ ਪਿਆਰ ਕਰ, ਸਿਮਰਨ ਕਰ, ਸੇਵਾ ਕਰ, ਤੇ ਜੋ ਗੁਰੂ ਕਹਿੰਦਾ ਉਹਨੂੰ ਸਤ ਬਚਨ ਕਰਕੇ ਮੰਨ। ਅੱਜ ਅਸੀਂ ਖਵਾਉਂਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਹਾ ਮੈਨੂੰ ਸਿਰ ਨਹੀਂ, ਮੈਂ ਤੇਰਾ ਸਿਰ ਲੈ ਕੇ ਇਹੋ ਜਿਹਾ ਸਿਰ ਕਾਇਮ ਕਰਾਂਗਾ, ਉਹ ਸਿਰ ਕਦੀ ਨਹੀਂ ਕੱਟਿਆ ਜਾ ਸਕੇਗਾ, ਤੂੰ ਅਮਰ ਹੋ ਜਾਏਗਾ। ਪਿਆਰਿਓ, ਇੱਥੇ ਤਾਂ ਆਰੇ ਸਿਰ ਤੇ ਚਲਾ ਕੇ ਖੋਪਰੀਆਂ ਰੁਹਾ ਕੇ ਪੁੱਤਰਾਂ ਦੇ ਕਾਲ ਦੇ ਮੂੰਹ ਚ ਪਾ ਕੇ ਕਹਿੰਦੇ ਸਤਿਗੁਰੂ ਸਭ ਕੁਝ ਸਹਿ ਲਾਂਗਾ, ਪਰ ਉਹ ਦਿਨ ਨਾ ਵਿਖਾਈ ਮੈਂ ਸਿੱਖੀ ਤੋਂ ਛਿੜਕ ਜਾਣਾ, ਤੇ ਗੁਰੂ ਜੀ ਨੇ ਅੱਜ ਤਾਂ ਸਾਡੇ ਸਿਰ ਤੇ ਆਲਾ ਵੀ ਨਹੀਂ ਚੱਲਦਾ ਪਿਆ। ਇੱਥੇ ਬੈਠਿਆਂ ਚੜਕਦੀ ਨਹੀਂ, ਸਿਰਫ ਇੱਕੋ ਗੱਲ ਕੀ, ਤੂੰ ਅੰਮ੍ਰਿਤ ਦੀ ਦਾਤ ਲੈ ਲਈ, ਸਾਬਤ ਸੂਰਤ ਰਹੀ, ਤੂੰ ਅੰਮ੍ਰਿਤ ਛਕੀ, ਮੈਂ ਤੇਰੇ ਵਿੱਚ ਵਰਤਨ ਆ ਜਾਵਾਂ, ਮੈਨੂੰ ਆਪਣੇ ਕੋਠੇ ਵਿੱਚ ਥਾਂ ਨਾ ਦੇ, ਮੈਨੂੰ ਆਪਣੀ ਗੱਡੀ ਵਿੱਚ ਆਪਣੇ ਖੇਤਾਂ ਵਿੱਚ ਥਾਂ ਨਾ ਦੇ, ਮੈਂ ਸਿਰਫ ਚਾਹੁੰਦਾ ਵਾ ਜਿੱਥੇ ਤੂੰ ਰਹਿਣਾ ਮੈਨੂੰ ਆਪਣੇ ਅੰਦਰ ਥਾਂ ਦੇ ਦੇ। ਅੰਦਰ ਥਾਂ ਗੁਰੂ ਅੰਦਰ ਵਰਤੇ ਫਿਰ ਗੁਰਸਿੱਖ ਬਣੇ। ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਸਿੱਖ ਤੇ ਗੁਰੂ ਦਾ ਨਾਤਾ ਇਸ ਤਰ੍ਹਾਂ ਜਿਵੇਂ ਮਾਂ ਤੇ ਪੁੱਤਰ ਦਾ ਨਾਤਾ ਹੈ। ਮਾਂ ਬੱਚੇ ਨੂੰ ਗਰਭ ਚ ਪਾਲਦੀ ਹੈ, ਪਰ ਪਿਆਰਿਓ ਉਧਰ ਚ ਪਲਦੇ ਬੱਚੇ ਦੀ ਖਾਤਰ ਆਪਣੀ ਜੀਭ ਦਾ ਸਵਾਦ, ਆਪਣੇ ਉੱਠਣ ਬੈਠਣ ਸੈਰ ਕਰਨਾ ਸਭ ਕੁਝ ਤਿਆਗ ਦਿੰਦੀ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਕੰਮ ਕਾਰ ਕਰਦੀ ਲੰਘਦੀ ਆਉਂਦੀ ਆਪਣੀ ਰੋਟੀ ਛੱਡ ਕੇ ਨਿਆਣੇ ਦੇ ਮੂੰਹ ਚ ਕੁਝ ਪਾਈ ਜਾਂਦੀ ਹੈ, ਤੇ ਕਈ ਵਾਰੀ ਨਿਆਣਾ ਜਦੋਂ ਖੇਡਣ ਲੱਗਦਾ, ਮੈਂ ਬਾਣੀ ਤੋਂ ਸਿਰਫ ਬੇਨਤੀ ਕਰਨੀ, ਨਿਆਣਾ ਖੇਡਦਾ ਕੋਈ ਚੀਜ਼ ਤੋੜਦਾ ਕਿਸੇ ਚੀਜ਼ ਨੂੰ ਹੱਥ ਪਾਲਿਆ, ਮਾਂ ਗੁੱਸੇ ਚ ਆਈ ਚਪੇੜਾ ਮਾਰਦੀ ਏ। ਗੁਰਮੁਖੋ ਯਾਦ ਰੱਖਿਓ, ਚਪੇੜ ਤਾਂ ਮਾਈ ਮਾਰ ਪੈਂਦੀ ਏ, ਬੱਚੇ ਦੀਆਂ ਅੱਖਾਂ ਵਿੱਚੋਂ ਪਾਣੀ ਨਿਕਲਦਾ, ਆਪ ਅਕਲ ਨਹੀਂ ਬੈਠ ਕੇ ਰੋਣ ਲੱਗ ਪੈਂਦੀ ਮੈਂ ਨਿਆਣੇ ਨੂੰ ਮਾਰਿਆ। ਬਾਣੀ ਵਿੱਚ ਇੱਕ ਬਚਨ ਕਹਿ ਕਹਿਣ ਲੱਗੇ, ਚਪੇੜ ਮਾਂ ਨੇ ਮਾਰੀ, ਪੁੱਤਰ ਦੇ ਪਾਣੀ ਤੋਂ ਵੱਧ ਪਾਣੀ ਮਾਂ ਦੀਆਂ ਅੱਖਾਂ ਚੋਂ ਨਿਕਲਿਆ, ਤੇ ਰੋਂਦੇ ਨੂੰ ਇਕਦਮ ਸੀਨੇ ਨਾਲ ਲਾ ਕੇ ਕਹਿਣ ਲੱਗੀ, ਪੁੱਤਰ ਦੱਸ ਤੈਨੂੰ ਚਾਹੀਦਾ ਕੀ ਏ, ਜੋ ਤੂੰ ਕਹੇਗਾ ਮੈਂ ਤੇਰੀ ਮੂੰਹ ਮੰਗੀ ਚੀਜ਼ ਤੈਨੂੰ ਲੈ ਦਿਆਂ। ਗੁਰੂ ਰਾਮਦਾਸ ਜੀ ਨੇ ਕਿਹਾ, ਗੁਰੂ ਹੈ ਮਾਂ, ਸਿੱਖਾ ਤੂੰ ਹੈ ਪੁੱਤਰ, ਝਿੜਕ ਪਏ ਤੇ ਯਾਦ ਰੱਖੀ, ਤੈਨੂੰ ਝਿੜਕਣ ਤੋਂ ਬਾਅਦ ਗੁਰੂ ਤੇਰਾ ਬਾਰ ਬਾਰ ਤੇਰੇ ਵੱਲ ਆਵੇਗਾ, ਝਿੜਕ ਜ਼ਰੂਰ ਲਏਗਾ ਤੈਨੂੰ ਸੁਧਾਰਨ ਲਈ, ਝਿੜਕਣ ਤੋਂ ਬਾਅਦ ਤੇਰੇ ਵੱਲ ਆਏਗਾ, ਤੇ ਝਿੜਕਣ ਤੋਂ ਬਾਅਦ ਇਹ ਕਹੇਗਾ, ਸਿੱਖਾ ਬੇਟਾ ਜੋ ਕੁਛ ਤੂੰ ਚਾਹੁੰਦਾ ਮੂੰਹ ਤੋਂ ਮੰਗ, ਮੈਂ ਤੈਨੂੰ ਦੇਣਾ ਚਾਹੁੰਦਾ, ਤੇ ਇੱਕ ਝਿੜਕ ਇੰਨੀ ਕੁ ਜ਼ਿੰਦਗੀ ਸਵਾਰ ਦਿੰਦੀ ਏ। ਫਿਰ ਸਿੱਖ ਕਹਿੰਦਾ, ਬਾਪੂ ਨੇ ਇੱਕ ਕਿਰਪਾ ਕਰ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਤੇਰਾ ਪਿਆਰ ਮੇਰੇ ਸੀਨੇ ਵਿੱਚ ਵੱਸ ਜਾ। ਬਾਬਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਜਿਉਂ ਜਨਨੀ ਸੁੱਤ ਜਨ ਪਾਲਤੀ, ਜਿਵੇਂ ਮਾਂ ਪੁੱਤਰ ਨੂੰ ਜਨਮ ਦੇ ਕੇ ਪਾਲਦੀ ਹੈ, ਰੱਖ ਹੈ ਨਜ਼ਰ ਮਝਾਰ, ਤੂੰ ਸਤਿਗੁਰ ਗੁਰਸਿੱਖ ਰਾਖਤਾ ਕਰ ਪ੍ਰੀਤ ਪਿਆ, ਫਿਰ ਚੰਚਲ ਮਤ ਬਾਰਕ ਬਪਰੇ ਕੀ। ਨਿਆਣਾ ਚੰਚਲ ਹੈ, ਅਸੀਂ ਭੁੱਲਾਂ ਕਰਨੇ ਹਾਂ, ਸਰਪ ਅੱਗ ਕਰ ਮੇਲਾ, ਉਹ ਸੱਪ ਨੂੰ ਖਗਾਉਣਾ ਤੇ ਅੱਗ ਨੂੰ ਰੰਗ ਸਮਝ ਕੇ ਪਕੜਦਾ, ਤੇ ਮਾਂ ਝਿੜਕਦੀ ਹੈ, ਚੰਚਲ ਮਤ ਬਾਰਕ ਬਪਰੇ ਕੀ, ਸਰਪ ਅਗਨ ਕਰ ਮੇਲਾ, ਮਾਤਾ ਪਿਤਾ ਕੰਠ ਲੈ ਰਾਖੈ, ਅੰਧ ਸਹਿਜ ਤਬ ਖੇਲੈ। ਤੇ ਫਿਰ ਉੱਤਰ ਮਿਲਦਾ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਇਸ ਬਾਰਕ ਭੂਕ ਕੈਸੀ, ਨਵ ਨਿਦ ਨਾਮ ਨਿਧਾਨ ਗ੍ਰਹਿ ਤੇਰਾ, ਮਨ ਵੰਸ਼ ਹੈ ਸੋ ਲੈਸੀ। ਤੇ ਪੁੱਤਰ ਨੂੰ ਝਿੜਕ ਕੇ ਕਹਿਣ ਲੱਗੇ, ਪਿਤਾ ਕਿਰਪਾਲ ਆ ਗਿਆ ਇਹ ਦੀਦੀ, ਕਦੀ ਤੱਕਿਓ, ਜਿਹੜੀ ਚੀਜ਼ ਬੰਦਾ ਬੱਚਾ ਹਾਸੇ ਨਾਲ ਮੰਗੇ ਮਿਲਦੀ ਨਹੀਂ। ਝਿੜਕਣ ਤੋਂ ਬਾਅਦ ਮਾਂ ਖੁਦ ਲੈ ਕੇ ਕਹਿੰਦੀ, ਦੱਸ ਆਹ ਚੀਜ਼ ਲੈਣੀ ਚਾਹੁੰਦਾ ਸੀ। ਕਹਿਣ ਲੱਗੇ, ਚੰਚਲ ਮਤ ਬਾਰਕ ਬਬਰੇ ਕੀ, ਸਰਪ ਅਗਨ ਕਰ ਮੇਲੇ, ਮਾਤਾ ਪਿਤਾ ਕੰਠ ਲੈ ਰਾਖੈ, ਅੰਧ ਸਹਿਜ ਤਬ ਖੇਲੈ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਇਸ ਬਾਰਕ ਭੂਖ ਕੈਸੀ, ਨਵ ਜਿਦ ਨਾਮ ਨਿਧਾਨ ਗ੍ਰਹਿ ਤੈਰੇ, ਮਨ ਬੰਸ ਹੈ ਤੋ ਲੈਸੀ, ਪਿਤਾ ਕਿਰਪਾਲ ਆ ਗਿਆ ਯਕੀਨੀ, ਬਾਰਕ ਮੁੱਖ ਮੰਗੈ ਸੋ ਦੇਣਾ। ਕਹਿ ਲੱਗੇ, ਨਾਨਕ ਬਾਰਕ ਦਰਸ਼ ਪ੍ਰਭ ਚਾਹੈ, ਮੋਹਿ ਹਿਰਦੈ ਬਸੈ, ਨਿਤ ਚਰਨਾ ਬਸ ਸਤਿਗੁਰੂ, ਹੁਣ ਸਿੱਖ ਨੂੰ ਇਹ ਦਾਤ ਦੇ ਦੇ ਮੇਰਾ ਕਿਰਦਾ ਹੋਵੇ ਤੇ ਤੇਰਾ ਸ਼ਬਦ ਮੇਰੇ ਕਿਰਦੇ ਵਿੱਚ ਵਸ ਜਾਏ। ਗੁਰਮੁਖੋ
ਆਓ ਸਿੱਖ ਬਣਨ ਦਾ ਯਤਨ ਕਰੀਏ। ਸਿੱਖ ਉਹੀ ਬਣੇਗਾ ਜਿਹੜਾ ਗੁਰੂ ਦੇ ਹੁਕਮ ਨੂੰ ਮੰਨੇਗਾ ਤੇ ਆਪਣੀ ਜ਼ਿੰਦਗੀ ਵਿੱਚ ਗੁਣਾਂ ਨੂੰ ਧਾਰਨ ਕਰੇਗਾ। ਗੁਣਾਂ ਨੂੰ ਧਾਰਨ ਕਰਦਿਆਂ ਜਦੋਂ ਫਿਰ ਗੁਰੂ ਦੀ ਦਿੱਤੀ ਕੋਈ ਅੰਮ੍ਰਿਤ ਦੀ ਦਾਤ ਲੈ ਕੇ ਕਕਾਰ ਪਾ ਕੇ ਉਹ ਨਿਕਲੇਗਾ, ਫਿਰ ਕੋਈ ਨਫ਼ਰਤ ਨਹੀਂ ਕਰੇਗਾ। ਜਿਵੇਂ ਨਿਸ਼ਾਨ ਸਾਹਿਬ ਨੂੰ ਦੇਖ ਕੇ ਲੋਕ ਕਹਿੰਦੇ ਨੇ ਇੱਥੇ ਭੁੱਖੇ ਨੂੰ ਰੋਟੀ ਜ਼ਰੂਰ ਮਿਲੇਗੀ, ਇੱਥੇ ਰੋਗੀ ਦਾ ਇਲਾਜ ਦਾ ਪ੍ਰਬੰਧ ਹੋ ਸਕਦਾ, ਇੱਥੇ ਡਿੱਗਿਆਂ ਦੀ ਪੁਕਾਰ ਸੁਣੀ ਜਾਏਗੀ। ਤੇ ਜਦੋਂ ਸਿੱਖਾਂ ਤੇਰੇ ਵਿੱਚ ਗੁਰੂ ਵਰਤੇਗਾ ਨਾ, ਤੈਨੂੰ ਦੇਖ ਕੇ ਲੋਕ ਨਫ਼ਰਤ ਨਹੀਂ ਕਰਨਗੇ, ਸੱਚ ਜਾਣੀ ਤੇਰੇ ਕਿਰਦਾਰ ਨੂੰ ਦੇਖ ਕੇ ਲੋਕ ਜ਼ਰੂਰ ਚੁੱਕਣਗੇ। ਸਤਿਗੁਰੂ ਕਿਰਪਾ ਕਰੇ, ਸਾਨੂੰ ਸਮਤ ਬਖਸ਼ੇ। ਮੈਂ ਇੱਕ ਬੇਨਤੀ ਅਕੀਤ ਸਿਰਫ ਇੱਕ ਮਿੰਟ ਕਰਦਿਆਂ, ਇੱਕ ਸੱਜਣ ਦੇ ਮੈਂ ਬਚਨ ਪੜ੍ਹੇ, ਬਹੁਤ ਵੱਡੇ ਸੰਸਾਰੀ ਪਦਵੀ ਤੇ ਹਿੰਦੁਸਤਾਨ ਵਿੱਚੋਂ ਵਿਰਾਜਮਾਨ ਸਨ। ਕਈ ਦਹਾਕੇ ਪਹਿਲਾਂ ਦੀ ਗੱਲ, ਜਰਮਨ ਚ ਗਏ, ਜਿਸ ਹੋਟਲ ਵਿੱਚ ਰੁਕੇ ਸਨ ਉਸ ਹੋਟਲ ਦੇ ਸਾਹਮਣੇ, ਉਹਦੇ ਦਰਵਾਜ਼ੇ ਦੇ ਸਾਹਮਣੇ ਅੱਧੀ ਰਾਤ ਤੋਂ ਬਾਅਦ ਕਿਸੇ ਲੰਘਣ ਦੀ ਆਵਾਜ਼ 2-4-5-7 ਵਾਰ ਆਈ। ਮਨ ਚਾਹਿਆ ਵੀ ਕੌਣ, ਪੈਰਾਂ ਦਾ ਖੜਾਕ ਹੋਣਾ, ਇੰਝ ਪ੍ਰਤੀਤ ਹੋਣਾ ਮੇਰੇ ਬੂਹੇ ਕੋਲ ਕੋਈ ਰੁਕਦਾ, ਫਿਰ ਅੱਗੇ ਤੁਰ ਪੈਂਦਾ ਹੈ। ਸਵੇਰੇ ਦਿਨ ਚੜਿਆ, ਮਨ ਸ਼ੰਕੇ ਚ ਸੀ, ਰਾਤ ਸੁੱਤਿਆ ਕੌਣ ਸੀ ਜਿਹੜਾ ਮੇਰੇ ਦਰਵਾਜ਼ੇ ਕੋਲ ਲੰਘਦਾ ਸੀ, ਤੇਜ਼ੀ ਨਾਲ ਰੋਕ ਕੇ ਫਿਰ ਅੱਗੇ ਨਿਕਲ ਜਾਣਾ। ਕਹਿੰਦੇ ਸਵੇਰੇ ਮੈਨੇਜਰ ਨੂੰ ਪੁੱਛਿਆ, ਉਹਨੇ ਜਦੋਂ ਪੜਤਾਲ ਕੀਤੀ ਤੇ ਇੱਕ ਅੰਗਰੇਜ਼ ਦੀਦੀ ਸੀ, ਉਹਨੇ ਕਿਹਾ ਮੈਂ ਸੀ ਰਾਤ ਲੰਘਦੀ। ਪੁੱਛਿਆ ਗਿਆ ਤੂੰ ਕਿਉਂ ਇਤਨੀ ਵਾਰੀ ਦਰਵਾਜ਼ੇ ਦੇ ਸਾਹਮਣੇ ਲੰਘੀ ਤੇ ਇਸ ਦਰਵਾਜ਼ੇ ਕੋਲ ਖਲੋਂਦੀ ਰਹੀ? ਉਹਨੇ ਕਿਹਾ ਮੇਰੇ ਵੱਡੇ ਵਡੇਰੇ ਹਿੰਦੁਸਤਾਨ ਰਹਿ ਕੇ ਆਏ ਨੇ ਪੰਜਾਬ ਦੀ ਧਰਤੀ ਤੇ, ਤੇ ਉਹ ਕਹਿੰਦੇ ਸਨ ਜਦੋਂ ਲੋਕ ਸੁੱਤੇ ਹੁੰਦੇ ਨੇ ਤੇ ਈਸਾ ਦਾ ਰੂਪ ਬਣੇ ਹੋਏ ਸਿੱਖ, ਉਹਨਾਂ ਦੇ ਆਪਣੇ ਖਿਆਲ ਨੇ, ਉਹ ਉੱਠ ਕੇ ਅੱਲਾ ਦੀ, ਰੱਬ ਦੀ, ਪਰਮਾਤਮਾ ਦੀ ਪ੍ਰਾਰਥਨਾ ਜਾਂ ਪ੍ਰੇਮ ਜਾਂ ਇਬਾਦਤ ਕਰਦੇ ਨੇ। ਕਹਿ ਲੱਗੀ ਮੈਂ ਸਾਰੀ ਰਾਤ ਆਪਣੇ ਦਾਦੇ ਦਾ ਬਚਨ ਚੇਤੇ ਕਰਦੀ ਰਹੀ ਤੇ ਸੋਚਿਆ ਜੀ ਸਿੱਖ ਇੱਕ ਹੋਟਲ ਚ ਆਇਆ ਹੈ, ਅੱਧੀ ਰਾਤ ਤੋਂ ਬਾਅਦ ਉੱਠ ਕੇ ਇਹ ਵੀ ਆਪਣੇ ਰੱਬ ਨੂੰ ਯਾਦ ਕਰੇਗਾ ਕਿ ਨਹੀਂ। ਸਿਰ ਮੈਂ ਦੇਖਣ ਜਾਂਦੀ ਸਾਂ ਵੀ ਸੁਣਿਆ ਸੀ ਜਦੋਂ ਉਹ ਬਹਿੰਦੇ ਨੇ ਆਪਣੇ ਗੁਰੂ ਨੂੰ ਚੇਤੇ ਕਰਦੇ ਨੇ, ਉਹਨਾਂ ਦੇ ਚਿਹਰੇ ਵਿੱਚੋਂ ਗੁਰੂ ਦਿਸਦਾ। ਮੈਂ ਝੀਤ ਚੋਂ ਦੇਖਦੀ ਸਾਂ ਕਿ ਸ਼ਾਇਦ ਹੁਣ ਉੱਠੇ, ਹੁਣ ਉੱਠੇ। ਪਰ ਕਹਿੰਦੇ ਜੀ ਮੈਨੂੰ ਬਹੁਤ ਦੁੱਖ ਲੱਗਾ, ਜੋ ਸੁਣਿਆ ਸੀ ਉਹ ਮੈਂ ਦੇਖਿਆ। ਉਹ ਸਰਦਾਰ ਨੇ ਉਸ ਤੋਂ ਬਾਅਦ ਇੱਕ ਨੇਮ ਬਣਾ ਲਿਆ ਕਿ ਸਾਰੀ ਜ਼ਿੰਦਗੀ ਨਾਮ ਸਿਮਰਨ ਤੇ ਆਪਣੇ ਜੀਵਨ ਵਿੱਚ ਗੁਰਸਿੱਖੀ ਨੂੰ ਧਾਰਨ ਕਰਨ ਦਾ। ਆਓ ਪਿਆਰਿਓ, ਆਪਾਂ ਵੀ ਯਤਨ ਕਰੀਏ ਬਾਣੀ ਸਿਮਰਨ ਨਾਲ ਜੁੜਨ ਦਾ। ਆਰੰਭ ਵਿੱਚ ਵੀ ਬੇਨਤੀ ਕੀਤੀ ਸੀ, ਸਿੱਖ ਵੱਡਿਆਂ ਭਾਗਾਂ ਵਾਲਾ ਹੈ, ਜੋ ਗੁਰੂ ਦੇ ਚਰਨਾਂ ਵਿੱਚ ਡਿੱਗ ਪਵੇ ਉਹਨੂੰ ਸਤਿਗੁਰੂ ਦਾਤ ਬਖਸ਼ ਦੇਵੇ। ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ, ਆਪ ਜੀ ਨੇ ਬਖਸ਼ ਦੇਣੀਆਂ। 3 ਦਿਨ ਸ਼ਾਮ ਦੀ ਹੋਰ ਆਪ ਜੀ ਦੀ ਸੇਵਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।